आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037 24 घंटे
थैंक यू ऑल आवर डॉक्टर्स
थैंक यू ऑल आवर नर्सेस
थैंक यू ऑल आवर पैरामेडिक्स
थैंक यू ऑल आवर पुलिस फोर्स
थैंक यू ऑल आवर फ्रंटलाइन वर्कर्स
ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ 'ਚ ਹੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
हां जी एक पैराडिकल कंपनी ट्रैफिक टिकट मिल गई है ओंटारियो जा यूएसए दे विच अपना ड्राइविंग अब्स्ट्रैक्ट जा सीवीओआर साफ सुथरा रखन ली जा स्मॉल क्लेम्स कोर्ट मैटर है तुसी किसे दे दावा करना है जा तुहाडे ते किसी ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नु कढ़ना है जा सिटी बाय लॉ दी कोई उल्लंघना हो गई है ता अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777 9054519777 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਓ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
647-401-6565 ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ ਐਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨੈਂਸ, ਰੀਫਾਈਨੈਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਕੋਰੋਨਾ ਸੰਬੰਧੀ ਗੱਲਬਾਤ ਨਹੀਂ ਕਰਨੀ, ਜਾਣ ਬੁੱਝ ਕੇ ਨਹੀਂ ਕਰਨੀ, ਕਿਉਂਕਿ ਲਗਾਤਾਰ 3 ਮਹੀਨੇ ਤੋਂ ਕੋਰੋਨਾ 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 ਦਾ ਰਾਮ ਰੌਲਾ ਪੈ ਰਿਹਾ। ਆਓ ਖੁਸ਼ ਰਹੀਏ ਜੀ, ਪ੍ਰਿਕੋਸ਼ਨ ਸਾਨੂੰ ਦੱਸੇ ਹੋਏ ਨੇ, ਉਹ ਪ੍ਰਿਕੋਸ਼ਨ ਦਾ ਖਿਆਲ ਰੱਖਦੇ ਹੋਏ ਆਪਾਂ ਸਾਰੇ ਆਪਦਾ ਦਾ ਧਿਆਨ ਰੱਖ ਰਹੇ ਹਾਂ। ਆਪਾਂ ਕੋਈ ਬੱਚੇ ਤਾਂ ਹੈ ਨਹੀਂ ਵੀ ਜਿਹਨੂੰ ਹਰ ਰੋਜ਼ ਦੱਸਣਾ ਪੈਂਦਾ ਹੋਵੇ, ਤੇ 3 ਮਹੀਨੇ ਲਗਾਤਾਰ ਹੋ ਗਏ ਜੀ ਇਹ ਗੱਲਬਾਤ ਚੱਲਦੀ ਨੂੰ, ਤੇ ਜਿਹਨੇ 3 ਮਹੀਨਿਆਂ 'ਚ ਨਹੀਂ ਸੁਣਿਆ ਤੇ ਉਹ 1 ਘੰਟੇ 'ਚ ਵੀ ਉਹਨੇ ਨਹੀਂ ਸੁਣਨਾ। ਇਸ ਕਰਕੇ ਆਪਾਂ ਜੀ ਅੱਜ ਕੋਈ ਬਿਮਾਰੀ ਠਮਾਰੀ ਬਾਰੇ ਕੋਈ ਗੱਲ ਨਹੀਂ ਕਰਨੀ। ਤੁਹਾਨੂੰ ਪਤਾ ਤੁਸੀਂ ਖਬਰਾਂ ਪੜ੍ਹਦੇ ਹੋ, ਸੁਣਦੇ ਹੋ, ਰੇਡੀਓ ਸੁਣਦੇ ਹੋ, ਟੀਵੀ ਵੇਖਦੇ ਹੋ, ਅਖਬਾਰ ਪੜ੍ਹਦੇ ਹੋ, ਬਹੁਤੀ ਵਾਰ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਰੇਡੀਓ ਹੋਸਟ ਦੇ ਨਾਲੋਂ ਇੱਕ ਆਮ ਬੰਦੇ ਨੂੰ ਜ਼ਿਆਦਾ ਪਤਾ, ਕਿਉਂਕਿ ਇੱਕ ਆਮ ਬੰਦਾ ਸਾਰਾ ਕੁਝ ਸੁਣ ਲੈਂਦਾ ਇੱਧਰੋਂ ਉੱਧਰੋਂ, ਪਰ ਇੱਕ ਰੇਡੀਓ ਹੋਸਟ ਜਿਹੜਾ ਉਹ ਬੜਾ ਫੋਕਸਡ ਜਿਹਾ ਹੁੰਦਾ, ਉਹ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਦਾ, ਇੱਕ ਵਿਸ਼ੇ ਤੇ ਗੱਲਬਾਤ ਕਰਦਾ। ਤੇ ਵੈਸੇ ਮੈਂ ਮਨੋਂ ਬੋਲ ਰਿਹਾ ਜੀ, ਇਹ ਗੱਲ ਸੱਚੀ ਹੈ, ਰੇਡੀਓ ਹੋਸਟ ਹੈਗਾ ਜਿਹੜਾ ਉਹਦੇ ਨਾਲੋਂ ਵਾਕਿਆ ਹੀ ਆਮ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ, ਕਿਉਂਕਿ ਆਮ ਬੰਦਾ ਬਹੁਤ ਸਾਰੇ ਐਕਸਪੀਰੀਅੰਸ ਦੇ ਵਿੱਚੋਂ ਲੰਘਦਾ, ਆਮ ਬੰਦਾ ਕਈ ਤਰ੍ਹਾਂ ਦੇ ਰੇਡੀਓ ਸੁਣਦਾ, ਤੇ ਅਲੱਗ ਅਲੱਗ ਜਿਹੜੇ ਹੋਸਟ ਦੇ ਵਿਚਾਰ ਨੇ ਉਹਨਾਂ ਦੇ ਵਿੱਚੋਂ ਸਿੱਟਾ ਕੱਢਦਾ। ਮਤਲਬ ਇੱਕ ਹੋਸਟ ਦਾ ਦਿਮਾਗ ਇਕੱਲੇ ਦਾ ਹੁੰਦਾ, ਤੇ ਜਿਹਨੇ 11 ਹੋਸਟਾਂ ਦੇ ਦਿਮਾਗ ਪੜ੍ਹ ਲਏ, ਉਹਨਾਂ ਤੋਂ ਸੁਣ ਲਿਆ, ਤੇ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਬਈ ਇੱਕ ਨੂੰ ਜ਼ਿਆਦਾ ਪਤਾ, ਜਿਹਦੇ ਕੋਲੇ 3-11 ਬੰਦਿਆਂ ਦੀ ਗੱਲ ਸੁਣਦੇ ਉਹਨਾਂ ਨੂੰ ਜ਼ਿਆਦਾ ਪਤਾ। ਖੈਰ, ਅੱਜ ਦੇ ਹਫ਼ਤੇ ਮਖੌਲ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਆ ਦੋਸਤੋ। ਇੱਕ ਗੱਲ ਮੈਂ ਜ਼ਰੂਰ ਕਰਨੀ ਹੈ, ਕੋਰੋਨਾ ਨਾਲ ਸੰਬੰਧਿਤ ਨਹੀਂ, ਪਰ ਨੇ ਜਿਹਨਾਂ ਜਿਹਨਾਂ ਦਾ ਐਕਸਰੇ ਕਰਤਾ ਉਹਨਾਂ ਬਾਰੇ ਗੱਲ ਕਰਨੀ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਬਹੁਤ ਵਾਰੀ ਸਦੀਆਂ ਦਾ ਸਫ਼ਰ ਸਾਲਾਂ 'ਚ ਤੈਅ ਹੋ ਜਾਂਦਾ, ਸਾਲਾਂ ਦਾ ਮਹੀਨਿਆਂ 'ਚ, ਕਈ ਵਾਰੀ ਸਾਲਾਂ ਦਾ ਸਫ਼ਰ ਨਾ ਘੰਟਿਆਂ 'ਚ ਹੀ ਤੈਅ ਹੋ ਜਾਂਦਾ। ਜਦੋਂ ਟੈਕਨੋਲੋਜੀ ਆਈ ਸੀ ਪਹਿਲਾਂ ਹੱਡੀ ਟੁੱਟਦੀ ਹੁੰਦੀ ਸੀ ਕਿਸੇ ਦੀ, ਤੇ ਪਿੰਡਾਂ 'ਚ ਜਿਹੜੇ ਹਕੀਮ ਵੈਦ ਠੀਕ ਕਰਨ ਵਾਲੇ ਹੁੰਦੇ ਸੀ, ਮਾਲਿਸ਼ ਮੁਲਿਸ਼ ਕਰਦੇ ਹੁੰਦੇ ਸੀਗੇ, ਫੱਟੀਆਂ ਜਿਹੀਆਂ ਬੰਨ ਦਿੰਦੇ ਹੁੰਦੇ ਸੀ, ਜੇ ਲੱਤ ਦੀ ਹੱਡੀ ਟੁੱਟੀ ਆ ਸਿੱਧੀ ਕਰਕੇ ਵੀ ਸਿੱਧੀ ਰਹੇ ਇਹ, ਉੱਤੇ ਲੀਰਾਂ ਜਿਹੀਆਂ ਬੰਨ ਦਿੰਦੇ ਸੀ। ਪਰ ਜਦੋਂ ਐਕਸਰੇ ਦੀ ਆਈ ਮਸ਼ੀਨ, ਤੇ ਐਗਜੈਕਟਲੀ ਪਤਾ ਲੱਗਣ ਲੱਗ ਗਿਆ ਵੀ ਇਹ ਜਿਹੜਾ ਫ੍ਰੈਕਚਰ ਆ ਇਹ ਸਿਰਫ ਮਾਈਨਰ ਫ੍ਰੈਕਚਰ ਆ, ਮਾਈਕਰੋ ਫ੍ਰੈਕਚਰ ਆ, ਤੇ ਸੱਚੀ ਮੁੱਚੀ ਅਲੱਗ ਅਲੱਗ ਹੋ ਗਈ ਲੱਤ ਬਾਂਹ ਜਿਹੜੀ ਅੰਦਰੋਂ, ਜਿਹੜੀ ਦਿਸਦੀ ਨਹੀਂ ਸੀ ਬਾਹਰੋਂ, ਐਕਸਰੇ ਕਰਤਾ। ਉਸ ਤੋਂ ਬਾਅਦ ਅਲਟਰਾਸਾਊਂਡ ਵੀ ਆ ਗਏ, ਬਈ ਐਕਸਰੇ ਦੇ ਵਿੱਚ ਤਾਂ ਹੱਡੀਆਂ ਦਿਸਦੀਆਂ ਹੁੰਦੀਆਂ ਸੀ ਨਾ, ਅਲਟਰਾਸਾਊਂਡ ਦੇ ਵਿੱਚ ਤੇ MRI ਦੇ ਵਿੱਚ ਅੱਗੇ ਮਸਲ ਤੇ ਡੀਪ ਟਿਸ਼ੂ, ਸੋਫਟ ਟਿਸ਼ੂ ਸਾਰਾ ਕੁਝ ਦਿਸਣ ਲੱਗ ਗਿਆ। ਪਰ ਆਹ ਜਿਹੜਾ ਵਾਇਰਸ ਆਇਆ ਨਾ, ਇਹਨੇ ਇਹੋ ਜਿਹਾ ਐਕਸਰੇ ਵੀ ਕਰਤਾ, ਅਲਟਰਾਸਾਊਂਡ ਵੀ ਕਰਤਾ, MRI ਵੀ ਕਰਤੀ, ਕਈਆਂ ਦੀ ਕਰਤੀ, ਸਾਡੇ ਹੈਲਥ ਸਿਸਟਮ ਦੀ ਤਾਂ ਕਰ ਹੀ ਦਿੱਤੀ। ਪਰ ਇੱਕ ਹੋਰ ਕਿਸਮ ਦੇ ਲੋਕ ਆ ਜਿਨ੍ਹਾਂ ਦੀ ਕਰਤੀ, ਉਹ ਹੈਗੇ ਆ ਜੀ ਜਿਹੜੇ ਸਦੀਆਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਭਾਈ ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਤੁਹਾਨੂੰ ਕੋਈ ਬਿਮਾਰੀ ਠਮਾਰੀ ਆ, ਤੁਹਾਡਾ ਪਿਆਰਾ ਤੁਹਾਥੋਂ ਵਿਛੜ ਗਿਆ, ਤੁਹਾਡਾ ਪਿਆਰਾ ਤੁਹਾਨੂੰ ਪਿਆਰ ਨਹੀਂ ਕਰਦਾ, ਤੁਹਾਡੇ ਵੱਲ ਖਿਆਲ ਨਹੀਂ ਕਰਦਾ, ਤੁਸੀਂ ਕਿਸੇ ਨੂੰ ਵਸ਼ ਕਰਨਾ, ਮਰਦ ਨੇ ਔਰਤ ਦਾ ਵਸ਼ੀਕਰਨ ਕਰਨਾ, ਔਰਤ ਨੇ ਮਰਦ ਨੂੰ ਕਿਸੇ ਨੂੰ ਵਸ ਕਰਨਾ, ਤੁਹਾਡੇ ਘਰ ਵਾਲਾ ਤੁਹਾਡੇ ਕਹਿਣ 'ਚ ਨਹੀਂ, ਤੁਹਾਡੀ ਘਰ ਵਾਲੀ ਤੁਹਾਡੇ ਕਹਿਣ ਦੇ ਵਿੱਚ ਨਹੀਂ, ਕੋਈ ਹੋਰ ਬੰਦਾ ਜਾਂ ਔਰਤ ਜਿਹਦੇ 'ਤੇ ਤੁਸੀਂ ਨਿਗਾਹ ਰੱਖਦੇ ਹੋ ਪਰ ਤੁਹਾਡੀ ਉਹ ਗੱਲ ਨਹੀਂ ਸੁਣਦਾ, ਤੇ ਤੁਸੀਂ ਸਾਡੇ ਕੋਲ ਆਓ, ਅਸੀਂ ਸਾਰਾ ਕੁਛ ਪੋਸੀਬਲ ਕਰ ਦਾਂਗੇ। ਵੱਡੀਆਂ ਵੱਡੀਆਂ ਐਡਸ ਅਜੇ ਵੀ ਚੱਲ ਰਹੀਆਂ, ਤੁਹਾਡਾ ਕੋਈ ਕੰਮ ਰੁਕ ਗਿਆ, ਇੰਡੀਆ ਦੇ ਵਿੱਚ ਤੁਹਾਡਾ ਕੋਈ ਬੈਠਾ ਉਹਨੂੰ ਵੀਜ਼ਾ ਨਹੀਂ ਮਿਲਿਆ, ਤੁਹਾਡਾ ਵਿਆਹ ਨਹੀਂ ਹੋ ਰਿਹਾ, ਵਿਆਹ ਹੋ ਗਿਆ ਟੁੱਟਣ ਦੇ ਕਿਨਾਰੇ ਆ, ਟੁੱਟਿਆ ਹੋਇਆ ਵਿਆਹ ਕਿਵੇਂ ਗੰਢਣਾ, ਕੋਈ ਦੁਸ਼ਮਣ ਆ ਜਿਹੜਾ ਉਹਦੀ ਦੁਸ਼ਮਣੀ ਨੂੰ ਕਿਵੇਂ ਤੁਸੀਂ ਨਿਊਟਰਲਾਈਜ਼ ਕਰਨਾ, ਗੱਲਾਂ ਕਰਨ ਵਾਲੇ ਨਾਲ ਦੀ ਨਾਲ, ਬਈ ਲਾ ਇਲਾਜ ਬਿਮਾਰੀ ਤਾਂ ਕੋਈ ਗੱਲ ਹੀ ਨਹੀਂ, ਨਾ ਦੀ ਨਾਲ ਹੋਰ ਕਿਹੜੇ, ਇਹ ਤਾਂ ਛੋਟੇ ਆ ਨਾ ਵੱਡੇ, ਜਿਹੜੇ ਕਹਿੰਦੇ ਜੀ ਸਾਡੇ ਸਰੋਵਰਾਂ 'ਚ ਆ ਕੇ ਤੁਸੀਂ ਇੱਕ ਵਾਰੀ ਇਸ਼ਨਾਨ ਕਰ ਲਿਆ ਤੇ ਫਿਰ ਤੁਸੀਂ 9x9 ਹੋ ਜਾਓਗੇ, ਤੁਹਾਡੀਆਂ ਜ਼ਿੰਦਗੀ ਦੀਆਂ ਪ੍ਰੋਬਲਮਸ ਠੀਕ ਹੋ ਜਾਣਗੀਆਂ, ਤੇ ਉਹ ਜੀ ਕਰੋਨਾ ਦੇ ਵਾਇਰਸ ਨੇ, ਨਿੱਕੇ ਜੇ ਅਣਖ ਵਾਇਰਸ ਨੇ ਸਾਰਿਆਂ ਦਾ ਐਕਸਰੇ ਵੀ ਕਰਤਾ, ਅਲਟਰਾਸਾਊਂਡ ਵੀ ਕਰਤਾ, ਤੇ ਸਭ ਆਪੋ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਗਏ। ਸਾਰਿਆਂ ਨੇ ਇੱਕੋ ਹੀ ਗੱਲ ਕਹੀ ਆ, ਦੇਖੋ ਜੀ ਜੇ ਸਾਡੇ ਕੋਲ ਆਉਣਾ ਤੁਸੀਂ ਤਾਂ ਸੈਨੇਟਾਈਜ਼ ਕਰਕੇ ਆਇਓ, ਜੇ ਤੁਸੀਂ ਸਰੋਵਰ ਵੱਲ ਨੂੰ ਚਾਲੇ ਪਾਉਣੇ ਆ, ਪਹਿਲੀ ਗੱਲ ਤਾਂ ਸਰੋਵਰ ਜਾ ਨਹੀਂ ਸਕਦੇ ਕਿਉਂਕਿ ਉੱਥੇ ਜਾ ਕੇ ਹੋ ਸਕਦਾ ਜਾਂਦਾ ਜਾਂਦਾ ਹੀ ਤੁਹਾਨੂੰ ਕਰੋਨਾ ਹੋ ਜਾਏ, ਇਸ ਕਰਕੇ ਸਰੋਵਰ ਵੀ ਬੰਦ, ਧਾਰਮਿਕ ਸਥਾਨ ਵੀ ਬੰਦ, ਪਖੰਡ ਦੀਆਂ ਦੂਜੀਆਂ ਦੁਕਾਨਾਂ ਵੀ ਬੰਦ, ਤੇ ਨਾਲ ਦੀ ਨਾਲ ਜਿਹੜੇ ਡੇਰੇ ਵਾਲੇ ਆ ਉਹ ਵੀ ਬੰਦ। ਹੁਣ ਇਹਦੇ 'ਚ ਲੋਕ ਫਰਕ ਕਰਦੇ ਆ, ਉਹ ਕਹਿੰਦੇ ਜੀ ਇਹ ਤਾਂ ਛੋਟੇ ਵਹਿਮ ਹੁੰਦੇ ਨੇ ਸਾਧਾਂ ਸੰਤਾਂ ਵਾਲੇ, ਕੋਈ ਗੱਲ ਨਹੀਂ, ਜਿਹੜੇ ਵੱਡੇ ਵੱਡੇ ਜਿਹੜਾ ਕੁਝ ਧਾਰਮਿਕ ਸਥਾਨਾਂ ਤੇ ਹੁੰਦੇ ਉੱਥੇ ਤਾਂ ਸੁੱਖਾਂ ਪੂਰੀਆਂ ਹੋ ਹੀ ਜਾਂਦੀਆਂ ਨੇ ਨਾ, 40-40 ਦਿਨ ਲੋਕ ਲਗਾਤਾਰ ਮਤਲਬ ਪ੍ਰੈਕਟਿਸ ਕਰਦੇ ਹੁੰਦੇ ਸੀ ਕਈ ਗੱਲਾਂ ਦੀ, ਖਾਸ ਕਿਸਮ ਦੇ ਸ਼ਬਦ ਉਚਾਰਨੇ, ਮੰਤਰ ਉਚਾਰਨੇ, ਇਸ਼ਨਾਨ ਕਰਕੇ ਆਉਣੇ, ਡੰਡੋਤਾਂ ਕਰਨੀਆਂ, ਸਭ ਵਿਅਰਥ ਸਾਬਤ ਹੋ ਗਈਆਂ ਜੀ। ਪਤਾ ਨਹੀਂ ਦੁਨੀਆਂ ਨੇ ਇਹਦੇ ਤੋਂ ਕੁਛ ਸਿੱਖਿਆ ਕਿ ਨਹੀਂ ਸਿੱਖਿਆ, ਅਜੇ ਵੀ ਉਹ ਕਹਿੰਦੇ ਆ ਜੀ, ਅਜੇ ਵੀ ਕਹਿੰਦੇ ਆ ਨਹੀਂ ਜੀ, ਜਿਹੜੀ ਗੱਲ ਮਨ ਚ ਹੋਵੇ ਉਹ ਜੇ ਕੋਈ ਨਾ ਕੋਈ ਆਪਾਂ ਇਧਰੋਂ ਉਧਰੋਂ ਉਪਰਾਲਾ ਕਰੀਏ, ਤਰੱਦਦ ਕਰੀਏ, ਤੇ ਫਿਰ ਉਹ ਠੀਕ ਤਾਂ ਹੋ ਹੀ ਜਾਂਦੀ ਆ। ਉਹ ਕਹਿੰਦੇ ਜੀ ਇਹ ਛੋਟੇ ਵਹਿਮ ਭਰਮ ਨੇ, ਚਲੋ ਸਾਧਾ ਸੰਤਾਂ ਕੋਲੇ ਨਾ ਜਾਓ, ਇਹ ਤਾਂ ਪਖੰਡੀ ਨੇ, ਪਰ ਕਈ ਕਰਨੀ ਵਾਲੇ ਵੀ ਹੈਗੇ ਨੇ। ਉਹ ਕਰਨੀ ਵਾਲਿਆਂ ਤੇ ਉੱਪਰ ਵਾਲੇ ਦੀ ਇਹੋ ਜਿਹੀ ਕਿਰਪਾ ਹੁੰਦੀ, ਉਹ ਕਹਿੰਦੇ ਪੈਸੇ ਨੀ ਲੈਂਦੇ, ਕਹਿੰਦੇ ਜੀ ਲੜੀਆਂ ਲਾਉਂਦੇ ਆ ਅਖੰਡ ਪਾਠਾਂ ਦੀਆਂ, ਉਹ ਮੰਦਰਾਂ ਦੇ ਵਿੱਚ ਇਹੋ ਜਿਹੀ ਪਾਠ ਪੂਜਾ ਕਰਦੇ ਆ, ਉਹ ਸਾਨੂੰ ਦੱਸਦੇ ਆ, ਲੈਂਦੇ ਕੁਛ ਨੀ। ਉਹ ਕਹਿੰਦੇ ਜੀ ਘਰੇ ਬੈਠ ਕੇ ਉਪਾਅ ਕਰ ਲਓ, ਕਹਿੰਦੇ ਉਹਨਾਂ ਹੋਊਗਾ। ਜਦੋਂ ਸਾਰੀਆਂ ਦਲੀਲਾਂ ਫੇਲ ਹੋ ਜਾਣ, ਉਹ ਕਹਿੰਦੇ ਜੀ ਤੁਸੀਂ ਨਹੀਂ ਮੰਨਣਾ ਨਾ ਮੰਨੋ, ਅਸੀਂ ਤਾਂ ਮੰਨਾਂਗੇ ਕਿਉਂਕਿ ਸਾਡੇ ਵੱਡੇ ਵਡੇਰੇ ਮੰਨਦੇ ਆ। ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਦੋਸਤੋ, ਇਸੇ ਵਿਸ਼ੇ ਤੇ ਹੀ ਆ, ਤੇ ਫਿਰ ਮੈਂ ਤੁਹਾਨੂੰ ਕੁਝ ਸ਼ਰਤਾਂ ਦੱਸਣੀਆਂ ਨੇ। ਵੈਸੇ ਤਾਂ ਤੁਹਾਨੂੰ ਬੜਾ ਸਾਫ ਹੋ ਗਿਆ, ਕਿਉਂਕਿ ਮੈਂ ਤੁਹਾਨੂੰ ਦੱਸਤਾ ਵੀ ਇਸ ਸਮੇਂ ਦੇ ਵਿੱਚ ਐਕਸਰੇ ਹੋ ਗਿਆ ਇਸ ਥਿਊਰੀ ਦਾ, ਜਿਹੜੀਆਂ ਚੀਜ਼ਾਂ 84-85 ਦੇ ਵਿੱਚ ਅਸੀਂ ਤਰਕਸ਼ੀ ਸੋਸਾਇਟੀ ਬਣਾਈ ਸੀ ਪੰਜਾਬ ਦੇ ਵਿੱਚ, ਇੱਥੇ ਵੀ ਬਣੀਆਂ ਹੋਈਆਂ, ਇੱਥੇ ਵੀ ਬੜੇ ਸੱਜਣ ਮਿੱਤਰ ਕੰਮ ਕਰਦੇ ਆ। ਪ੍ਰਚਾਰ ਕਰਦਿਆਂ ਨੂੰ ਕਈ ਸਾਲ ਰੇਡੀਓ ਤੇ ਵੀ ਆ ਕੇ ਕਹਿੰਦੇ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ ਜੀ, ਲੋਕਾਂ ਨੇ ਮੰਨਣ ਨੂੰ ਹਟਣਾ। ਹੁਣ ਸਾਡੇ ਪ੍ਰਚਾਰ ਦੀ ਗੱਲ ਨੀ ਜੀ, ਜੇ ਨਹੀਂ ਮੰਨੋ ਹਟਣਾ ਉਹ ਨਾ ਮੰਨੋ ਹਟੇ, ਪਰ ਇਹ ਹੈ ਸਚਾਈ ਜ਼ਰੂਰ ਸਾਹਮਣੇ ਆ ਗਈ ਆ। ਸਾਲਾਂ ਦਾ ਸਫ਼ਰ ਆ ਜਿਹੜਾ ਹੈ 2-3 ਮਹੀਨਿਆਂ ਦੇ ਵਿੱਚ ਕਵਰ ਹੋ ਗਿਆ। ਇੱਕ ਕਾਲਰ ਸਾਡੇ ਨਾਲ ਨੇ ਜੀ, ਮੈਂ ਥੋੜਾ ਜਿਹਾ ਬਸ ਉਹ ਸੌਂਗ ਬੜਾ ਮਿੱਠਾ ਪਿਆਰਾ ਸੌਂਗ ਆ, ਤੁਸੀਂ ਜ਼ਰੂਰ ਸੁਣਨਾ। ਮੈਂ ਉਹਦੀ ਤਿਆਰੀ ਕਰਦਾ, ਉਹਨਾਂ ਦੇ ਨਾਲ ਦੀ ਨਾਲ ਕਾਲ ਲੈ ਲਈ ਇੱਕ ਦੋ, ਤੇ ਫਿਰ ਆਪਾਂ ਅੱਗੇ ਚੱਲਦੇ। ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਮੈਂ ਮਹਿੰਦਰ ਜੀ ਮਾਮ ਬੋਲਦਾ ਬਰਾੜ ਜੀ। ਜਿਹੜੀ ਤੁਸੀਂ ਇਹ ਗੱਲ ਕਰ ਰਹੇ ਸੀ ਨਾ, ਇਹ ਜਿਹੜੇ ਲੋਕ ਨੇ ਇਹ ਸ਼ਾਤਰ ਬਹੁਤ ਹੁੰਦੇ ਨੇ, ਔਰ ਜਿਹੜੇ ਇਹਨਾਂ ਦੇ ਪੱਕੇ ਭਗਤ ਹੁੰਦੇ ਨੇ ਉਹ ਵੀ ਉਹ ਬਾਬੇ ਵਰਗੇ ਮਤਲਬ ਨਾ ਗੱਲਾਂ ਬਣਾ ਲੈਂਦੇ ਨੇ ਇਹੋ ਜਿਹੀਆਂ ਵੀ ਬਾਬੇ ਦੀ ਪਿੱਠ ਨਾ ਲੱਗ ਜਾਵੇ। ਇਹ ਹੁਣ ਪਿੱਛੇ ਦੀ ਗੱਲ ਚੱਲੀ ਸੀ, ਕਹਿੰਦੇ ਵੀ ਜਿਹੜਾ ਬਾਬਾ ਰਾਮ ਰਹੀਮ ਹੈ ਨਾ ਉਹਦੇ ਭਗਤ ਕਹਿੰਦੇ ਬਈ, ਜੇ ਬਾਬੇ ਨੂੰ ਕਹਿੰਦੇ ਉਹ ਸਜ਼ਾ ਦਿੱਤੀ ਸੀ ਨਾ, ਕਹਿੰਦੇ ਜੀ ਇਹ ਉਹਦਾ ਹੁਣ ਸਰਾਪ ਹੈ ਇਹ ਸਾਰਾ ਜਿਹੜਾ ਚੱਲ ਰਿਹਾ।
ਬਾਬਾ ਦਾ ਛੋਟਾ ਜੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਕਈ ਮੰਦਰਾਂ ਦੇ ਪੁਜਾਰੀ ਆ ਜਿਹੜੇ ਕੋਰੋਨਾ ਨੇ ਲਪੇਟ ਚ ਲੈ ਲਿਆ ਜੀ। ਖੈਰ ਇੱਕ ਕਾਲ ਹੋਰ ਲੈ ਲਈ ਜੀ, ਫਿਰ ਆਪਾਂ ਬ੍ਰੇਕ ਲੈਣੇ, ਫਿਰ ਗਾਣੇ ਦੀ ਤਿਆਰੀ ਕਰਦੇ ਆ। ਜ਼ਰੂਰ ਸੁਣਿਆ ਤੁਸੀਂ ਗਾਣਾ, ਉਹ ਤੁਸੀਂ ਨਹੀਂ ਸੁਣਿਆ ਹੋਣਾ ਪਹਿਲਾਂ, ਮੈਨੂੰ ਪਤਾ। ਅਗਲੀ ਕਾਲ ਤੇ ਚੱਲਦੇ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਸੁਣਿਆ ਆਪਾਂ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲੋ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ
905-499-2700
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨ ਪਸੰਦ ਪੀਜ਼ਾ ਬਲਕਿ ਸਵਾਦ ਲੈ ਖਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
905-874-4242 905-874-4242
ਪਾਪੂਲਰ ਪੀਜ਼ਾ।
ਰਾਜ ਕਲਸੀ ਨੂੰ ਕਾਲ ਕਰਨਾ, ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ। ਪਿਛਲੇ 15 ਸਾਲ ਤੋਂ ਰੀਅਲ ਸਟੇਟ ਦੇ ਖੇਤਰ ਸਰਗਰਮ ਨੇ ਜੀ। ਅੱਜ ਕੱਲ ਵੀ ਪ੍ਰੋਪਰਟੀਜ਼ ਵਿਕ ਰਹੀਆਂ ਨੇ, ਖਰੀਦਣ ਵਾਲੇ ਖਰੀਦ ਰਹੇ ਨੇ, ਕਈ ਬੈਠੇ ਉਡੀਕ ਰਹੇ ਨੇ। ਕੋਈ ਗੱਲ ਨੀ ਜੀ, ਆਪੋ ਆਪਣਾ ਸੁਭਾਅ ਤੁਹਾਡਾ, ਆਪੋ ਆਪਣੀ ਲੋੜ ਆ, ਜਿਹਨੂੰ ਲੋੜ ਹੈਗੀ ਉਹ ਰਾਜ ਕਲਸੀ ਨੂੰ ਕਾਲ ਕਰ ਲਿਓ। ਜਿਹਨੇ ਘਰ ਵੇਚਣਾ ਉਹ ਵੀ ਕਾਲ ਕਰ ਲਿਓ, ਪ੍ਰੋਪਰਟੀ ਇੰਡਸਟਰੀ ਕਮਰਸ਼ੀਅਲ ਲੈਣੀ ਉਹ ਵੀ ਕਾਲ ਕਰ ਲਿਓ। 416-566-2046 ਦਾ ਨੰਬਰ ਆ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ ਜੀ। ਰਿਨਿਊਅਲ ਆਈ ਹੋਈ ਆ, ਹੁਣੇ ਕਾਲ ਕਰੋ, ਤੁਹਾਡੇ 25-30-40-50-100 ਡਾਲਰ ਵੱਧ ਜਾਣਗੇ ਮਹੀਨੇ ਦੇ। 647-2-5003 ਇਹਨਾਂ ਦਾ ਨੰਬਰ ਆ। ਕੋਈ ਟਿਕਟ ਵਗੈਰਾ ਮਿਲ ਗਈ, ਇੰਸ਼ੋਰੈਂਸ ਕੰਪਨੀਆਂ ਬਹਾਨੇ ਇੰਸ਼ੋਰੈਂਸ ਉੱਤੇ ਚੱਕ ਦਿੰਦੀਆਂ, ਫਿਰ ਵੀ ਕਾਲ ਕਰ ਲਓ 6472-7803। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਇੱਕ ਤੁਹਾਨੂੰ ਗਾਣਾ ਸੁਣਾਉਣਾ ਜੀ। ਇੱਥੇ ਸਾਲ ਖੋ ਗਿਆ ਸਾਡੇ ਦੋਸਤ ਹਰਿੰਦਰ ਲਾਲੀ ਐਡਵੋਕੇਟ ਨੇ ਜੀ, ਤਰਕਸ਼ੀ ਲਾਗੂ ਨੇ। ਉਹਨਾਂ ਨੇ ਲਿਖਿਆ ਗੀਤ ਤੇ ਸ਼ਿੰਗਾਰਾ ਜਾਲ ਨੇ ਗਾਇਆ, ਬਹੁਤ ਹੀ ਪਿਆਰੀ ਆਵਾਜ਼ ਆ। ਬਾਕੀ ਤੁਹਾਨੂੰ ਕਿਹਾ ਗਿਆ, ਉਹ ਤੁਸੀਂ ਗੀਤ ਸੁਣ ਕੇ ਬਾਅਦ ਚ ਦੱਸਣਾ। ਲਓ ਜੀ ਹੁਣ ਤੁਸੀਂ ਗੀਤ ਸੁਣੋ ਪਹਿਲਾਂ। ਲੋ ਜੀ ਦੋਸਤੋ, ਇਹ ਸੀ ਲੱਖਾਂ ਚ ਇਨਾਮ ਰੱਖਿਆ ਕੋਈ ਜਿੱਤ ਲੋ ਪਖੰਡੀਓ ਆ ਕੇ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਜੀ ਇਹ ਤਾਂ ਸਧਾਰਨ ਗੱਲਾਂ ਨੇ, ਠੀਕ ਹੈ ਕਹਿੰਦੇ ਸੀ, ਮਤਲਬ ਬਈ ਸਧਾਰਨ ਵਹਿਮ ਭਰਮ ਵੀ ਹੁੰਦੇ ਨੇ, ਪਰ ਸ਼ਕਤੀ ਕਿਸੇ ਚੀਜ਼ ਦਾ ਨਾਂ ਤਾਂ ਹੈ ਹੀ। ਫਿਰ ਉਹ ਜਦੋਂ ਕਿਸੇ ਇਹੋ ਜਿਹੇ ਬੰਦੇ ਨੂੰ ਵੇਖਦੇ ਸੀ ਜਿਹੜਾ ਸੱਚੀ ਉਹ ਕਲਾਕਾਰ ਹੁੰਦਾ ਸੀ, ਜਿਹਦੇ ਕੋਲ ਕੋਈ ਆਰਟ ਹੁੰਦੀ ਸੀ, ਉਹ ਆਪਣੀ ਆਰਟ ਨੂੰ ਲੁਕੋ ਕੇ ਇਹ ਕਹਿੰਦਾ ਸੀ ਵੀ ਮੇਰੇ ਕੋਲ ਗੈਬੀ ਸ਼ਕਤੀ ਆ, ਪਾਣੀ ਦੇ ਉੱਤੇ ਤੁਰਨਾ, ਸਾਹ ਰੋਕ ਲੈਣਾ, ਹਵਾ ਦੇ ਵਿੱਚ ਕੋਈ ਚੀਜ਼ ਪ੍ਰਗਟ ਕਰ ਦੇਣਾ, ਕਿਸੇ ਦੀ ਜੇਬ ਦੇ ਵਿੱਚ ਪਏ ਨੋਟ ਦੱਸ ਦੇਣੇ, ਕਿਸੇ ਦੀ ਕਿਸਮਤ ਦੱਸ ਦੇਣਾ, ਕਿਹੜੇ ਪਿੰਡੋਂ ਆਇਆ, ਕੀ ਨਾਂ ਹੈ, ਪੁਰਾਣਾ ਜਨਮ, ਫਲਾਨਾ ਢਿਮਕਾ, ਇਹ ਜਿਹੀਆਂ ਗੱਲਾਂ ਨਾਲ ਆਮ ਲੋਕਾਂ ਨੂੰ ਮੂਰਖ ਬਣਾਉਂਦੇ ਸੀ, ਕਿਉਂਕਿ ਆਮ ਲੋਕਾਂ ਦੇ ਵਿੱਚ ਆਮ ਲੋਕ ਆਮ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਅਰਨ ਕਰਦੇ ਨੇ ਤੇ ਖਾਂਦੇ ਨੇ, ਉਹਨਾਂ ਨੂੰ ਬਾਹਰਲੀ ਜ਼ਿੰਦਗੀ ਨਾਲ ਮਤਲਬ ਆਪਣੇ ਤੋਂ ਬਿਨਾਂ ਦੀ ਜ਼ਿੰਦਗੀ ਦੇ ਨਾਲ ਜਿਹੜੀ ਜਿਹੜਾ ਗਿਆਨ ਉਹਨਾਂ ਦੇ ਜ਼ਿੰਦਗੀ 'ਚ ਕੰਮ ਨਾ ਆਏ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਇਸ ਕਰਕੇ ਉਹ ਇਹੋ ਜਿਹੜੇ ਜਿਹਨਾਂ ਕੋਲ ਖਾਸ ਕਿਸਮ ਦੀ ਕਲਾ ਹੁੰਦੀ ਸੀ ਉਹ ਸਮਝਦੇ ਸੀ ਇਹਨਾਂ ਕੋਲ ਕੋਈ ਓਪਰੀ ਸ਼ੈ ਆ, ਇਹਨਾਂ ਨੇ ਕੋਈ ਇਹ ਜਿਹੀ ਰਿੱਧੀ ਸਿੱਧੀ ਪ੍ਰਾਪਤ ਕੀਤੀ ਹੈ। ਜਦੋਂ ਤੋਂ ਤਰਕਸ਼ੀ ਸੁਸਾਇਟੀਆਂ ਬਣੀਆਂ ਉਦੋਂ ਤੋਂ ਲੋਕਾਂ ਨੇ ਤਰਕਸ਼ੀਲਾਂ ਨੇ ਟ੍ਰਿਕ ਕਰਕੇ ਦਿਖਾਏ, ਕੁੱਝ ਕੈਮੀਕਲਸ ਦਾ ਕੰਬੀਨੇਸ਼ਨ ਹੁੰਦਾ, ਕੁੱਝ ਹੱਥਾਂ ਦੀ ਸਫਾਈ ਹੁੰਦੀ ਹੈ। ਕੈਮੀਕਲਸ ਦਾ ਕੰਬੀਨੇਸ਼ਨ ਕਿਵੇਂ ਬਈ, ਜਿਵੇਂ ਮਿੱਟੀ ਆ, ਮਿੱਟੀ ਦਾ ਪੀਪਾ ਭਰ ਲਓ ਤੇ ਉਹਦੇ ਵਿੱਚ ਪਾਣੀ ਦੇ ਚਿੱਟੇ ਮਾਰੋਗੇ ਅੱਗ ਲੱਗ ਜਾਂਦੀ ਹੈ। ਹੁਣ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ, ਉਹ ਕਹਿ ਦਿੰਦੇ ਸੀ ਅਗਨੀ ਮਾਤਾ ਪ੍ਰਗਟ ਹੋਊਗੀ। ਸਾਇੰਸ ਦੇ ਵਿੱਚ ਬੜੀ ਸਿੱਧੀ ਜਿਹੀ ਗੱਲ ਆ ਵੀ ਸੋਡੀਆਂ ਮੈਟਾ ਜਿਹੜੀ ਉਹਨੂੰ ਮਿੱਟੀ ਦੇ ਤੇਲ ਰੱਖਿਆ ਜਾਂਦਾ ਤੇ ਜਦੋਂ ਉਹਦਾ ਪਾਣੀ ਦਾ ਸੰਪਰਕ ਹੁੰਦਾ ਆਪੇ ਉਹਨੂੰ ਅੱਗ ਲੱਗ ਜਾਂਦੀ ਹੈ। ਤੇ ਹੇਰਾ ਫੇਰੀ ਦੇ ਨਾਲ ਉਹ ਜਦੋਂ ਮਿੱਟੀ ਦਾ ਪੀਪਾ ਜਾਂ ਭਾਂਡਾ ਭਰਦੇ ਸੀ ਨਾਲ ਉਹ ਸੋਡੀਅਮ ਮੈਟਲ ਸੀ ਜਿਹੜੀ ਉਹ ਨਾਲ ਮਾੜੀ ਜਿਹੀ ਰਲਾ ਦਿੰਦੇ ਸੀ, ਜਦੋਂ ਪਾਣੀ ਪੈਂਦਾ ਸੀ ਲਾਜ਼ਮੀ ਤੌਰ ਤੇ ਅੱਗ ਨਿਕਲਣੀ ਹੈ, ਕੈਮੀਕਲ ਰਿਐਕਸ਼ਨ ਹੁੰਦਾ। ਇਸੇ ਤਰ੍ਹਾਂ ਜਿਹੜੀ ਫਾਸਫੋਰਸ ਮੈਟਲ ਆ ਬੜੀ ਸੋਫਟ ਜੀ ਹੁੰਦੀ ਹੈ, ਇਹ ਬਹੁਤ ਸੋਫਟ ਮੈਟਲ ਹੁੰਦੀ ਹੈ ਤੇ ਫਾਸਫੋਰਸ ਨੂੰ ਪਾਣੀ ਦੇ ਵਿੱਚ ਰੱਖਦੇ ਆ, ਜਦੋਂ ਉਹਨੂੰ ਪਾਣੀ ਚੋਂ ਬਾਹਰ ਕੱਢਦੇ ਆ ਜਦੋਂ ਉਹ ਸੁੱਕਦੀ ਆ ਮਤਲਬ ਪਾਣੀ ਉਹਦੇ ਤੋਂ ਪਾਸੇ ਹੁੰਦਾ, ਆਕਸੀਡੇਸ਼ਨ ਹੁੰਦੀ ਆ, ਉਹਨੂੰ ਅੱਗ ਲੱਗ ਜਾਂਦੀ ਆ। ਮਤਲਬ ਉਹ ਲੋ ਜੀ ਕਹਿ ਦਿੰਦੇ ਸੀ ਉਹ ਫਲਾਨੇ ਥਾਂ ਤੇ ਆਹ ਚੀਜ਼ ਗਾਇਬ ਹੋ ਗਈ ਜਾਂ ਆਹ ਫਲਾਨੇ ਬੰਦੇ ਨੇ ਕੀਤੇ, ਉਹਦੇ ਹੱਥ ਦੇ ਵਿੱਚ ਰੂੰ ਦਾ ਫੰਬਾ ਫੜਾ ਦੇਣਾ ਪੰਜ ਸੱਤ ਬੰਦਿਆਂ ਦੇ ਹੱਥ ਦੇ ਵਿੱਚ, ਕਹਿਣਾ ਵੀ ਉਹ ਅਸਲੀ ਚੋਰ ਆ ਜਾਂ ਉਹਦੇ ਵਿੱਚ ਉਹਨੂੰ ਕੋਈ ਕਸਰ ਆ ਜਾਂ ਫਲਾਨਾ ਢਿਮਕਾ ਜਿਹਦੀ ਰੂੰ ਨੂੰ ਆਪਣੇ ਆਪ ਅੱਗ ਲੱਗ ਗਈ। ਹੁਣ ਉਹ ਪੰਜ ਸੱਤ ਮਿੰਟਾਂ ਦੇ ਬਾਅਦ ਜਿਹੜੀ ਫਾਸਫੋਰਸ ਦੀ ਮੈਟਲ ਉਹਦੇ ਚ ਬੜੀ ਮਾਈਨਿਊਟ ਜੀ ਛੋਟੀ ਜੀ ਮਤਲਬ ਇਹ ਕਹਿ ਲਓ ਮਸਰੀ ਦੇ ਦਾਣੇ ਜਿੱਡੀ ਵੀ ਜਿਹੜੀ ਉਹ ਸੋਫਟ ਕੱਟ ਕੇ ਮਤਲਬ ਹੱਥ ਲੁਕੋ ਕੇ ਉਹਨਾਂ ਨੇ ਰੱਖੀ ਆ, ਉਹ ਦੋ ਚਾਰ ਮਿੰਟਾਂ ਬਾਅਦ ਉਹਨੂੰ ਅੱਗ ਲੱਗਣੀ ਲੱਗਣੀ ਆ। ਮਤਲਬ ਅੱਗ ਲੱਗ ਜਾਂਦੀ ਸੀ, ਲੋਕ ਹੈਰਾਨ ਹੁੰਦੇ ਸੀ ਵੀ ਆਪਣੇ ਹੱਥ ਕਿਵੇਂ ਅੱਗ ਲਾ। ਇਹ ਛੋਟੇ ਛੋਟੇ ਟ੍ਰਿਕ ਨੇ, ਹੱਥਾਂ ਦੇ ਵਿੱਚੋਂ ਪੈਸੇ ਕੱਢਣਾ, ਨੋਟਾਂ ਦਾ ਮੀਂਹ ਭਰਾਉਣਾ, ਕਾਗਜ਼ ਖਾ ਕੇ ਫੁੱਲ ਕੱਢ ਦੇਣੇ, ਦੂਰ ਬੈਠੇ ਅੱਗ ਲਾ ਦੇਣੀ, ਲੋਕਾਂ ਵਾਸਤੇ ਗੱਲਾਂ ਵਾਕਈ ਉਹਨਾਂ ਨੂੰ ਅਲੋਕਾਰੀ ਲੱਗਦੀਆਂ ਸੀ। ਉਹ ਕਹਿੰਦੇ ਸੀ ਆਹ ਬੰਦਾ ਕਰਨੀ ਵਾਲਾ, ਤੇ ਜਿਹੜਾ ਕਰਨੀ ਵਾਲਾ ਹੁੰਦਾ ਸੀ ਉਹਦੇ ਪੈਰਾਂ 'ਚ ਡਿੱਗ ਪੈਂਦੇ ਸੀ ਤੇ ਸਾਰਾ ਕੁਝ ਆਪਦਾ ਉਸਨੂੰ ਅਰਪਣ ਕਰ ਦਿੰਦੇ ਸੀ। ਤੁਹਾਨੂੰ ਹੈਰਾਨੀ ਹੋਊਗੀ, ਸੁੱਖੇ ਕਦੇ ਗੂਗਲ ਤੇ ਯੂਟਿਊਬ ਤੇ ਦੇਖੋ ਜਾ ਕੇ ਸਾਈਂ ਬਾਬਾ ਕੀ ਕਰਦਾ ਸੀ। ਸਾਈਂ ਬਾਬਾ ਜਿਹਦੇ 'ਤੇ ਪ੍ਰਭਾਵ ਪਾਉਣਾ ਹੁੰਦਾ ਸੀ ਇਕੱਠ ਦੇ ਵਿੱਚ ਰਾਖ ਕੱਢਦਾ ਹੁੰਦਾ ਸੀ, ਪਵਿੱਤਰ ਰਾਖ। ਇੱਕ ਵਾਰੀ ਜਾਦੂਗਰ ਪੀ ਸੀ ਸਰਕਾਰ ਉਹਦਾ ਨਾਂ ਸੀਗਾ, ਉਹ ਪਤਾ ਸੀਗਾ ਕਿਉਂਕਿ ਉਹ ਵੀ ਜਾਦੂਗਰ ਸੀਗਾ। ਤੇ ਇਹ ਜਦੋਂ ਪੀ ਸੀ ਸਰਕਾਰ ਉਹਨੂੰ ਮਿਲਣ ਗਿਆ ਤੇ ਇਹਨੇ ਐਕਸਪੋਜ਼ ਕਰਨਾ ਸੀ ਸਾਈਂ ਬਾਬੇ ਨੂੰ, ਤੇ ਸਾਈਂ ਬਾਬੇ ਨੇ ਉਹਨੂੰ ਜੀ ਜਦੋਂ ਗਿਆ ਹਵਾ ਦੇ ਵਿੱਚੋਂ ਬਰਫੀ ਦੀ ਟੁਕੜੀ ਹੈ ਜਿਹੜੀ ਫੜ ਕੇ ਤੇ ਭੇਟ ਕਰਤੀ, ਲਓ ਜੀ ਕਹਿੰਦਾ ਤੁਸੀਂ ਸਾਡੇ ਆਏ ਹੋ, ਉਹਨੂੰ ਪਹਿਲਾਂ ਹੀ ਪਤਾ ਸੀਗਾ। ਉਹਨੇ ਉਸ ਤੋਂ ਸੋਹਣੀ ਮਠਿਆਈ ਹੈ ਜਿਹੜੀ ਹਵਾ ਦੇ ਵਿੱਚੋਂ ਫੜ ਕੇ ਭੇਟ ਕਰਤੀ ਸੀ ਤਾਂ ਟ੍ਰਿਕ, ਤੇ ਸਾਈਂ ਬਾਬੇ ਨੂੰ ਲੱਗ ਗਿਆ ਵੀ ਮੇਰਾ ਹੁਣ ਪਰਦਾਫਾਸ਼ ਕਰੂਗਾ, ਸਾਈਂ ਬਾਬੇ ਇਹਨਾਂ ਨੂੰ ਕੁੱਟ ਕੇ ਭਜਾਤਾ। ਇਹ ਪੀ ਸੀ ਸਰਕਾਰ ਪੰਜਾਬ ਦਾ ਕਾਫੀ ਮਸ਼ਹੂਰ ਜਾਦੂਗਰ ਹੋਇਆ, ਪਰ ਉਹ ਰੈਸ਼ਨਲ ਤਰੀਕੇ ਨਾਲ ਗੱਲਬਾਤ ਕਰਦਾ ਹੁੰਦਾ ਸੀਗਾ। ਪਰ ਸਾਡੇ ਲੋਕਾਂ ਲਈ ਅਲੋਕਾਰੀ ਗੱਲਾਂ ਲੱਗਦੇ ਸੀ, ਇਸ ਕਰਕੇ ਸਾਨੂੰ ਚਮਤਕਾਰਾਂ ਦੇ ਵਿੱਚ ਵਿਸ਼ਵਾਸ ਹੋਣ ਲੱਗ ਗਿਆ। ਮਾਨਸਿਕ ਰੋਗੀ ਆ ਜਿਹੜੇ ਉਹਨਾਂ ਨੂੰ ਵੀ ਇਹ ਸਮਝਣ ਆਉਣ ਲੱਗ ਗਿਆ ਵੀ ਇਹਨਾਂ ਨੂੰ ਉੱਪਰੀ ਕਸਰ ਆ ਭੂਤ ਪ੍ਰੇਤਾਂ ਤੋਂ ਪੀੜਤ ਰਹੇ। ਪੰਜਾਬ ਦੇ ਪਿੰਡਾਂ ਦੇ ਬਹੁਤ ਮਾਨਸਿਕ ਰੋਗੀ ਹੁੰਦੇ ਸੀ, ਖਾਸ ਕਰਕੇ ਲੜਕੀਆਂ। ਜਦੋਂ ਉਹਨਾਂ ਦਾ ਵਿਗਿਆਨਕ ਢੰਗ ਨਾਲ ਅਨੈਲਿਸਿਸ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਹਾਰਮੋਨਲ ਇੰਬੈਲੈਂਸ ਸੀ, ਸਟੀਰੀਆ ਦੀਆਂ ਪੇਸ਼ੈਂਟ ਸੀ ਤੇ ਇਹ ਸਾਧ ਸੀ ਜਿਹੜੇ ਇਹ ਉਹਨਾਂ ਨੂੰ ਐਕਸਪਲੋਇਟ ਕਰਦੇ ਹੁੰਦੇ ਸੀਗੇ। ਬੜੀ ਡਿਟੇਲ ਦੇ ਵਿੱਚ ਫਿਰ ਕਿਸੇ ਦਿਨ ਕਿਸੇ ਸਾਈਕੋਲੋਜਿਸਟ ਨਾਲ ਗੱਲ ਕਰਕੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਪਰ ਮਤਲਬ ਇਸੇ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਵੱਧਦਾ ਗਿਆ ਅਨਪੜ੍ਹ ਲੋਕਾਂ, ਪਰ ਜਿਵੇਂ ਜਿਵੇਂ ਗਿਆਨ ਦਾ ਚਾਨਣ ਫੈਲਣ ਲੱਗਿਆ, ਜਿਵੇਂ ਜਿਵੇਂ ਲੋਕ ਇਹ ਸੋਚਣ ਲੱਗੇ ਕੀ ਕਿਉਂ ਤੇ ਕਿਵੇਂ, ਲੋਕਾਂ ਦਾ ਵਿਸ਼ਵਾਸ ਉੱਠਦਾ ਗਿਆ। ਪਰ ਅਸੀਂ ਇੱਥੇ ਪੰਜਾਬ ਚੋਂ ਹੀ ਆਏ ਹਾਂ, ਉਹ ਸਾਧਾਂ ਸੰਤਾਂ ਦੀ ਜਿਹੜੀ ਵਿਰਾਸਤ ਆ ਪਖੰਡੀਆਂ ਦੀ, ਉਹ ਅਸੀਂ ਨਾਲ ਚੱਕ ਲਿਆ। ਇੱਥੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਅਸੀਂ ਫਟਾਫਟ ਧਿਆਨ ਸਾਡਾ ਉੱਧਰ ਜਾਂਦਾ, ਅਸੀਂ ਡੇਰਿਆਂ 'ਚ ਬੈਠੇ ਸਾਧ ਨੇ ਜਿਹੜੇ ਉਹਨਾਂ ਨੂੰ ਕੁਛ ਨਾ ਕੁਛ ਦਿੰਦੇ ਹਾਂ, ਜਾਂ ਬਕਾਇਦਾ ਇੱਥੇ ਸਾਧਾਂ ਨੂੰ ਵੀਜ਼ਾ ਲਵਾ ਕੇ ਇੱਥੇ ਬੁਲਾਉਂਦੇ ਹਾਂ, ਇੱਥੇ ਚੌਂਕੀਆਂ ਭਰਦੇ ਹਾਂ। ਇਹ ਇੱਕ ਕਿਸਮ ਦੇ ਸਾਧ ਨੇ ਜੀ, ਇਸ ਤੋਂ ਵੱਡੀ ਕਿਸਮ ਦੇ ਜਿਨ੍ਹਾਂ ਨੇ ਵੱਡੀ ਜਕੜ ਸਾਡੇ ਤੇ ਮਾਰੀ ਹੋਈ ਹੈ ਸਾਡੇ ਦਿਮਾਗਾਂ ਦੇ ਵਿੱਚ, ਉਹਨਾਂ ਨੇ ਧਰਮ ਨੂੰ ਨਾਲ ਰਲਾ ਕੇ ਮਤਲਬ ਨਾਗ ਵਾਲ ਪਵਾ ਕੇ ਨਾ ਧਰਮ ਦਾ, ਉਹਨਾਂ ਨੇ ਫਿਰ ਉਹ ਉਧਰਲੇ ਪਾਸੇ ਲੁੱਟਣਾ ਸ਼ੁਰੂ ਕਰਤਾ ਵੀ ਕੋਈ ਨੀ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਕੋਈ ਗੱਲ ਨੀ ਜੀ, ਉਹ ਫਲਾਣੇ ਥਾਂ ਤੇ ਇਸ਼ਨਾਨ ਕਰ ਆਓ, ਤੁਹਾਨੂੰ ਕੋਈ ਪ੍ਰੋਬਲਮ ਆ ਅਖੰਡ ਪਾਠਾਂ ਦੀ ਲੜੀ ਲਾ ਲਓ, ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਆਹ ਪਾਠ ਪੂਜਾ ਕਰ ਲਿਓ, ਢੰਗ ਤਰੀਕਾ ਸਾਨੂੰ ਅੱਜ ਅਸੀਂ ਕੀਤੀ ਕਰਾਈ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਤੁਹਾਨੂੰ ਕਰਕੇ ਦੇ ਦਾਂਗੇ, ਤੁਹਾਡਾ ਜਿਹੜਾ ਉਹ 84 ਤੁਹਾਡੀ ਕੱਟੀ ਜਾਊਗੀ, ਕਿਸਮ ਇੱਕੋ ਹੀ ਆ। ਪਰ ਲੋਕੀ ਕਰਦੇ ਨੇ ਉਹ ਸਾਧਾਂ ਸੰਤਾਂ ਨੂੰ ਤਾਂ ਨਿੰਦੇ ਨੇ, ਦੂਜਿਆਂ ਨੂੰ ਕਹਿੰਦੇ ਜੀ ਨਹੀਂ ਇਹ ਤਾਂ ਸਾਡਾ ਵਿਸ਼ਵਾਸ ਦਾ ਮਸਲਾ, ਫਿਰ ਆਪਣੇ ਧਰਮ ਵਾਸਤੇ ਉਹਨਾਂ ਦਾ ਵਿਸ਼ਵਾਸ ਦਾ ਮਸਲਾ ਆ ਜਾਂਦਾ, ਦੂਜੇ ਧਰਮ ਦੇ ਤਵਾ ਲਾਉਂਦੇ ਨੇ। ਹੁਣ ਮੈਂ ਬਹੁਤ ਧਰਮ ਵਾਲੇ ਵੇਖੇ ਆ, ਦੂਜਿਆਂ ਤੇ ਉਹ ਕਹਿਣਗੇ ਜੀ ਉਹ ਤਾਂ ਗਊ ਦਾ ਪਿਸ਼ਾਬ ਪੀਂਦੇ ਨੇ, ਫਲਾਨਾ ਟਿਮਕਾ ਆਏ ਆ ਉਹ ਪੱਥਰ ਨੂੰ ਪੂਜਦੇ ਨੇ। ਜੇ ਉਹਨਾਂ ਦੇ ਧਰਮ ਬਾਰੇ ਕੋਈ ਕਹੇ ਫਿਰ ਕਹਿਣਗੇ ਜੀ ਸਾਡਾ ਤਾਂ ਵਿਸ਼ਵਾਸ ਦਾ ਮਸਲਾ। ਇਸ ਤਰ੍ਹਾਂ ਨਹੀਂ ਹੁੰਦਾ ਜੀ, ਇੱਕ ਸਾਧ ਦਾ ਚੇਲਾ ਜਿਹੜਾ ਉਹ ਆਪਣਾ ਸਾਧ ਆ ਜਿਹੜਾ ਉਹਦੇ ਵਾਸਤੇ ਵਿਸ਼ਵਾਸ ਦਾ ਮਸਲਾ, ਦੂਜੇ ਵਾਸਤੇ ਸਾਧ ਉਹਦਾ ਪਖੰਡੀ ਹੈ। ਸਾਡੇ ਧਰਮ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਸਾਨੂੰ ਨਹੀਂ ਦੱਸੀਆਂ ਕਿਉਂਕਿ ਸਾਨੂੰ ਦੇਖ ਹੀ ਨਹੀਂ ਸਕਦੀਆਂ, ਅਸੀਂ ਬਾਇਸ ਅਸੀਂ ਬਾਇਸ ਤਾਂ ਸਾਡੀ ਬ੍ਰੇਨ ਵਾਸ਼ਿੰਗ ਹੋਈ ਹੈ ਦੂਜੇ ਧਰਮ ਪ੍ਰਤੀ, ਦੂਜੇ ਧਰਮ ਵਾਲਿਆਂ ਨੇ ਸਾਨੂੰ ਦੱਸਦੀਆਂ। ਜਾਣੀ ਜਿਵੇਂ ਆਪਾਂ ਉਂਗਲ ਕਰਦੇ ਹਾਂ ਨਾ, ਜਦੋਂ ਉਂਗਲ ਕਰਦੇ ਇੱਕ ਸਿੱਧੀ ਉਂਗਲ ਆਉਂਦੀ ਦੂਜੇ ਵੱਲ ਤੇ ਤਿੰਨ ਉਂਗਲਾਂ ਆਪਦੇ ਵੱਲ, ਮਤਲਬ ਸਾਨੂੰ ਆਪਦੇ ਵਾਰੀ ਅਸੀਂ ਵਕੀਲ ਹੁੰਦੇ ਹਾਂ, ਦੂਜੇ ਵਾਰੀ ਅਸੀਂ ਜੱਜ ਹੁੰਦੇ ਹਾਂ। ਪਰ ਜਿਹੜੀ ਤਰਕਸ਼ੀਲ ਸੋਚ ਆ ਉਹ ਇਹ ਕਹਿੰਦੀ ਆ ਵੀ ਭਾਈ ਸਾਰਿਆਂ ਨੂੰ ਇੱਕੋ ਛੱਜ ਦੇ ਵਿੱਚ ਪਾ ਕੇ ਛੰਡੋ, ਜਿਹੜੇ ਤੁਹਾਡੇ ਆਪਣੇ ਵਿਸ਼ਵਾਸ ਵੀ ਨੇ ਉਹਨਾਂ ਨੂੰ ਪਰਖ ਕੇ ਵੇਖ ਲਓ, ਜੇ ਤਾਂ ਉਹ ਵਿਸ਼ਵਾਸ ਬਣੇ ਨੇ ਪਰਖ ਕੇ ਪੜਤਾਲ ਕੇ ਤੇ ਜਦੋਂ ਮਰਜ਼ੀ ਵਾਰ ਵਾਰ ਪਰਖੇ ਜਾ ਸਕਦੇ ਨੇ ਫਿਰ ਤਾਂ ਮੰਨ ਲਓ ਉਹਨਾਂ ਨੂੰ, ਤੇ ਜੇ ਉਹ ਵਿਸ਼ਵਾਸ ਤੋਂ ਤਿਲਕ ਕੇ ਗਾ ਅੰਧ ਵਿਸ਼ਵਾਸ ਬਣ ਗਏ ਫਿਰ ਭਾਈ ਅੰਧ ਵਿਸ਼ਵਾਸ ਤੁਸੀਂ ਆਪਣੇ ਵੀ ਘੋਖ ਕੇ ਵੇਖ ਲਓ। ਇਸੇ ਕਰਕੇ ਜਦੋਂ ਧਰਮਾਂ ਦੇ ਵਿੱਚੋਂ ਕੋਈ ਬੰਦਾ ਉੱਠਦਾ ਨਾ, ਉਹ ਆਪਦੇ ਧਰਮਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਸੱਟ ਮਾਰਦਾ ਫਿਰ ਬੜੀ ਤਕਲੀਫ਼ ਹੁੰਦੀ ਆ ਉਹ ਧਰਮ ਵਾਲਿਆਂ ਨੂੰ, ਬੜੀ ਤਕਲੀਫ਼ ਹੁੰਦੀ ਆ ਫਿਰ ਉਹਨੂੰ ਨਾਸਤਿਕ ਕਹਿੰਦੇ ਨੇ, ਉਹਨੂੰ ਕਾਮਰੇਡ ਕਹਿੰਦੇ ਨੇ, ਉਹਨੂੰ ਖਾਈਆ ਕਹਿੰਦੇ ਨੇ, ਬਹੁਤ ਕੁਛ ਕਹਿੰਦੇ ਨੇ। ਅੱਜ ਕੱਲ੍ਹ ਹੈਗੇ ਨੇ ਕਈ ਇਹੋ ਜਿਹੇ ਸੰਤ ਜਿਹੜੇ ਥੋੜੀ ਬਹੁਤ ਜਦੋਂ ਚੰਗੀ ਗੱਲ ਕਰਦੇ ਨੇ ਤੇ ਉਹਨਾਂ ਦੇ ਧਰਮ ਵਾਲੇ ਹੀ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਗਾਲਾਂ ਕੱਢਦੇ ਨੇ। ਜੀ ਸਾਡੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ ਫਿਰ ਆਪਾਂ ਫਿਰ ਪ੍ਰੋਗਰਾਮ ਅੱਗੇ ਤੁਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਮੈਂ ਗੁਰਮੇਲ ਸਿੰਘ ਜੀ ਬੋਲਦਾ ਜੀ।
ਸਤਿ ਸ੍ਰੀ ਅਕਾਲ ਧੀਰ ਸਾਹਿਬ,
ਠੀਕ ਠਾਕ ਹੋ ਤੁਸੀਂ?
ਵਧੀਆ ਜੀ ਵਧੀਆ ਵਧੀਆ।
ਹਾਂਜੀ ਤੁਸੀਂ ਦੂਰ ਕੀ ਜਾਂਦੇ ਹੋ, ਇਹ ਮੈਂ ਤੁਹਾਨੂੰ ਪੰਜਾਬ ਦੀ ਗੱਲ ਦੱਸ ਦਿੰਦਾ। ਆਪਣੇ ਵੀ ਇੱਧਰ ਜੇ ਤੁਸੀਂ ਹੁਸ਼ਿਆਰਪੁਰ ਤੋਂ ਅੱਗੇ ਜਾਓ ਨਹਿਰੀਆਂ ਮੁਕੇਰੀਆਂ ਤੇ ਹੁਣ ਅੱਗੇ ਤਾਂ ਪੰਜਾਬ ਸੀ, ਹੁਣ ਇਹ ਹਿਮਾਚਲ ਪ੍ਰਦੇਸ਼ ਚ ਪੈਂਦਾ ਬਾਬਾ ਵਿਭਾਗ ਸਿੰਘ ਦਾ ਡੇਰਾ।
ਹਾਂਜੀ
ਹਾਂਜੀ, ਬਾਬਾ ਵਿਭਾਗ ਸਿੰਘ ਦੇ ਡੇਰੇ ਦੇ ਉੱਤੇ ਲੋਕੀ ਚਲੇ ਜਾ ਰਹੇ ਨੇ, ਸਾਡੇ ਅੰਮ੍ਰਿਤਧਾਰੀ ਵੀ ਜਾਂਦੇ ਨੇ ਉੱਥੇ, ਡੋਲੀਆਂ ਖੇਡਦੀਆਂ ਨੇ। ਹੁੰਦਾ ਕੀ ਆ, ਇਹ ਆਮ ਤੌਰ ਤੇ ਟੀਨੇਜਰ ਦੇ ਵਿੱਚ ਜ਼ਿਆਦਾ ਬਿਮਾਰੀ ਹੁੰਦੀ ਆ। ਹੁੰਦਾ ਕੀ ਆ, ਉਸ ਟਾਈਮ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਆ, ਬਲੱਡ ਚੇਂਜ ਹੁੰਦਾ ਤੇ ਲੋਕੀ ਸਮਝਦੇ ਨੇ ਵੀ ਇਹ ਤਾਂ ਕਮਲੀ ਹੋ ਗਈ ਜਾਂ ਕਮਲਾ ਹੋ ਗਿਆ, ਬਹੁਤਾ ਜ਼ਿਆਦਾਤਰ ਕੁੜੀਆਂ ਦੇ ਵਿੱਚ ਹੁੰਦਾ। ਪਰ ਇਹ ਇਹ ਕੋਈ ਇਹੋ ਜਿਹੀ ਬਿਮਾਰੀ ਦੁਨੀਆ ਤੁਰੀ ਜਾ ਰਹੀ ਆ, ਲੋਕਾਂ ਨੂੰ ਕੀ ਸਮਝਾਵੇ, ਉੱਥੇ ਦਿਆਂ ਨੂੰ ਉਹ ਮੰਨੀ ਜਾ ਰਹੇ ਨੇ। ਬਾਬਾ ਵਿਭਾਗ ਸਿੰਘ ਦੇ ਡੇਰੇ ਜਾ ਕੇ ਉੱਥੇ ਧੌਲੀ ਧਾਰ ਆ, ਉੱਥੇ ਜਾ ਕੇ ਨਹਾਉਂਦੇ ਨੇ ਤੇ ਉਹ ਮੈਂ ਵੀ ਉੱਥੇ ਜਾ ਆਇਆ ਤੇ ਪਰ ਉਹ ਮੈਂ ਦੇਖਿਆ ਉਹ ਡੋਲੀਆਂ ਖੇਡੀ ਜਾ ਰਹੀਆਂ ਨੇ, ਐਵੇਂ ਸਿਰ ਘੁੰਮਾਈ ਜਾ ਰਹੀਆਂ ਨੇ ਤੇ ਇਹ ਇਹ ਦੇਖੋ ਇਹ ਹੈ ਕਿੱਥੇ ਫੇਮੀਆਂ ਦੀ ਬਿਮਾਰੀ ਆ ਇਹ। ਹਾਂਜੀ ਇਲਾਜ ਹੈਗਾ, ਹੁਣ ਇਹਦਾ ਇਲਾਜ ਵੀ ਹੈਗਾ ਸਭ ਕੁਝ, ਇਸ ਕਿੱਥੇ ਫੇਮੀਆਂ ਹੁੰਦੀ ਆ। ਉਹਦੇ ਜਿਹੜੇ ਟੀਵੀ ਚ ਦਿਖਾ ਰਹੇ ਨੇ ਸਾਈਂ ਬਾਬਾ, ਉਹ ਦੁਨੀਆਂ ਉਹਨੂੰ ਵੀ ਮੰਨੀ ਜਾ ਰਹੀ ਆ, ਪਰ ਆਪ ਉਹ ਸਾਈਂ ਬਾਬਾ ਜੋ ਦੁਨੀਆਂ ਦੇ ਉੱਤੇ ਸੀ ਉਹਦੇ ਬਹੁਤ ਬੁਰੇ ਹਾਲ ਸੀ ਤੇ ਉਹਨੂੰ ਤਾਂ ਰੋਟੀ ਖਾਣੀ ਨੀ ਸੀ ਨਸੀਬ ਹੁੰਦੀ। ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਜੀ, ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਧੰਨਵਾਦ। ਕਈ ਕਾਰਨ ਹੁੰਦੇ ਨੇ ਜੀ, ਚਲੋ ਆਪਾਂ ਮਾਨਸਿਕ ਰੋਗਾਂ ਦੀ ਡਿਟੇਲ ਦੇ ਵਿੱਚ ਤਾਂ ਕਿਉਂ ਜਾਣਾ, ਪਰ ਇਹ ਜਦੋਂ ਜਿਹੜਾ ਸਬਕੋਨਸ਼ੀਅਸ ਮਾਈਂਡ ਆ ਜਦੋਂ ਜ਼ਿਆਦਾ ਐਕਟਿਵ ਹੋ ਜੇ ਤੇ ਉਹਦੇ ਕਾਫੀ ਸਾਰੇ ਰੀਜ਼ਨਸ ਹੁੰਦੇ ਨੇ। ਕਈ ਵਾਰੀ ਕੀ ਹੁੰਦਾ ਵੀ ਸਧਾਰਨ ਗੱਲਾਂ ਹੀ ਹੁੰਦੀਆਂ। ਫੋਰ ਐਗਜ਼ਾਮਪਲ ਜਿਵੇਂ ਹਿਪਨੋਟਿਜ਼ਮ ਵਰਡ ਹੈਗਾ ਇੱਕ, ਅਸੀਂ ਜਦੋਂ ਉੱਧਰ ਸਾਡੇ ਨਾਲ ਸਾਈਕੈਟ੍ਰਿਸਟ ਦੀ ਟੀਮ ਹੁੰਦੀ ਸੀ ਪੰਜਾਬ ਦੇ ਵਿੱਚ, ਸਾਈਕੋਲੋਜਿਸਟ ਦੀ, ਜਦੋਂ ਅਸੀਂ ਮਾਨਸਿਕ ਰੋਗੀਆਂ ਦੇ ਤਰਕਸ਼ੀਲ ਸੋਸਾਇਟੀ ਵੱਲੋਂ ਇਲਾਜ ਕਰਦੇ ਹੁੰਦੇ ਸੀ, ਬਹੁਤ ਵਾਰੀ ਪਿੰਡਾਂ ਦੇ ਵਿੱਚ ਸਾਨੂੰ ਬੱਚੇ ਮਿਲ ਜਾਂਦੇ ਹੁੰਦੇ ਸੀ, ਉਹ ਕਹਿੰਦੇ ਸੀ ਜੀ ਸਾਨੂੰ ਕੁਛ, ਪਿੰਡਾਂ ਦੇ ਲੋਕ ਕਹਿੰਦੇ ਸਾਨੂੰ ਕੁਛ ਦਿਖਾਓ ਕਹਿੰਦੇ ਹੁੰਦੇ ਸੀ ਜਦੋਂ ਪਿੰਡਾਂ 'ਚ ਕੋਈ ਪ੍ਰੋਗਰਾਮ ਕਰਨਾ ਨਾ। ਮੇਰੇ ਦੋਸਤ ਮਿੱਤਰ ਤੇ ਹੁਣ ਵੀ ਪ੍ਰੋਗਰਾਮ ਸੁਣਦੇ ਹੋਣਗੇ, ਉਹਨਾਂ ਨੂੰ ਪਤਾ ਵੀ 12-15 ਸਾਲ ਦਾ ਜਿਹੜਾ ਬੱਚਾ ਇੱਥੇ ਤਾਂ ਚਲੋ ਜਿਹੜਾ ਜਿਵੇਂ ਜਿਹੜਾ ਸਰਟੀਫਾਈਡ ਬੰਦਾ ਉਹੀ ਉਹੋ ਜਿਹਾ ਕੁਛ ਕਰ ਸਕਦਾ, ਉਹਨੂੰ ਹਿਪਨੋਟਾਈਜ਼ ਕਰਕੇ, ਮਤਲਬ ਤੁਸੀਂ ਇੱਥੇ ਬਰੈਂਪਟਨ 'ਚ ਬੈਠੇ ਆ, ਉਹਨੂੰ ਹਿਪਨੋਟਾਈਜ਼ ਕਰਕੇ ਮੈਂ ਉਹਨੂੰ ਇੰਗਲੈਂਡ ਦੀ ਸੈਰ ਕਰਾ ਸਕਦਾ ਜੀ, ਲੰਡਨ ਦੀ, ਕੋਈ ਪ੍ਰੋਬਲਮ ਨਹੀਂ। ਸਾਰੇ ਹਿਪਨੋਟਾਈਜ਼ ਨਹੀਂ ਹੁੰਦੇ, ਉਹਦੇ ਲਈ ਅਲੱਗ ਅਲੱਗ ਹਾਲਾਤ ਹੁੰਦੇ ਨੇ। ਵੱਡਾ ਬੰਦਾ ਵੀ, ਔਰਤ ਵੀ, ਹਿਪਨੋਟਾਈਜ਼ ਵਿਅਕਤੀ ਆ ਜਿਹੜਾ ਹਿਪਨੋਟਾਈਜ਼ ਹੋ ਜਾਂਦਾ, ਸੈਲਫ ਹਿਪਨੋਟਿਜ਼ਮ ਵੀ ਹੁੰਦਾ। ਪਰ ਕਿਉਂਕਿ ਮੈਂ ਰੇਡੀਓ ਤੇ ਬੋਲ ਰਿਹਾ, ਇਹ ਹੁਣ ਜਿਹੜੇ ਸਰਟੀਫਾਈਡ ਜਿਹੜੇ ਸਾਈਕੋਲੋਜਿਸਟ ਆ ਉਹਨਾਂ ਦੇ ਘੇਰੇ ਦੇ ਵਿੱਚ ਹੀ ਆਉਂਦਾ, ਪਰ ਇਹ ਕੋਈ ਵੱਡੀ ਗੱਲ ਨਹੀਂ। ਅਸੀਂ ਪਿੰਡਾਂ ਦੇ ਵਿੱਚ 20-20 ਬੰਦਿਆਂ ਦੇ ਸਾਹਮਣੇ ਅਸੀਂ ਹਿਪਨੋਟਾਈਜ਼ ਕੀਤਾ ਹੋਇਆ, ਮੇਰੇ ਦੋਸਤ ਇੱਥੇ ਜਾਣਦੇ ਨੇ ਜਿਨ੍ਹਾਂ ਦੇ ਸਾਹਮਣੇ ਕੀਤਾ ਉਹਨਾਂ ਨੇ ਵੀ ਕੀਤਾ ਹੋਇਆ। ਉਹ ਬੱਚੇ ਨੂੰ ਅਸੀਂ ਪਿੰਡ ਦੀ ਸੈਰ ਕਰਾਉਂਦੇ ਸੀ, ਮੋਗੇ ਦੀ ਸੈਰ ਕਰਾਉਂਦੇ ਸੀ, ਲਿਆ ਕੇ ਬਿਸਤਰੇ ਦੇ ਉੱਤੇ ਸਵਾ ਦਿੰਦੇ ਸੀ ਉਹਨੂੰ। ਦੱਸਦਾ ਸੀ ਕਿ ਆਹ ਬਿਸਤਰੇ ਤੇ ਹੁਣ ਮੈਂ ਪੈ ਰਿਹਾ, ਆਹ ਮੋਗੇ ਮੈਂ ਜੋਗਿੰਦਰ ਨਗਰ ਚੌਂਕ ਦੇ ਕੋਲੋਂ ਦੀ ਲੰਘਣ ਲੱਗਿਆ, ਹੁਣ ਮੈਂ ਬੱਸ ਫੜਨ ਲੱਗਿਆ, ਸਾਹਮਣੇ ਬੋਲ ਦਿੰਦਾ ਸੀ। ਇਹ ਤਾਂ ਚਲੋ, ਇਹ ਤਾਂ ਬੱਚਿਆਂ ਦੀ ਗੱਲ ਨਾ, ਮੈਂ ਤੁਹਾਨੂੰ ਦੱਸਦਾ ਟੈਕਨੀਕ ਦੱਸ ਦੇਣਾ। ਤੁਸੀਂ ਪਿੰਡ ਗਏ ਤਾਂ ਤੁਸੀਂ ਉਹ ਟੈਕਨੀਕ ਵਰਤ ਕੇ ਦੇਖ ਲਿਓ। ਤੁਸੀਂ ਸੁਣਿਆ ਹੋਣਾ, ਕਹਿੰਦੇ ਸੀ ਜੀ ਫਲਾਨਾ ਸਾਧ ਆ ਜਿਹੜਾ ਮੁਰਗੀ ਨੂੰ ਜਾਂ ਮੁਰਗੇ ਨੂੰ ਕੀਲ ਕੇ ਬਿਠਾ ਦਿੰਦਾ। ਉਹ ਕੀਲ ਕੇ ਬਿਠਾ ਦਿੰਦੇ ਦਾ ਮਤਲਬ ਕੀ ਆ ਵੀ ਉਹ ਬੜਾ ਸੌਖਾ ਜਿਹਾ ਤਰੀਕਾ। ਹੋ ਸਕਦਾ ਮੈਂ ਤੁਹਾਨੂੰ ਐਕਸਪਲੇਨ ਕਰ ਸਕਾਂ ਜਾਂ ਨਾ ਕਰ ਸਕਾਂ, ਪਰ ਮੈਂ ਤੁਹਾਨੂੰ ਟੈਕਨੀਕ ਦੱਸ ਦਿੰਦਾ। ਅਸੀਂ ਜਦੋਂ 10ਵੀਂ 11ਵੀਂ ਕਲਾਸ ਪੜ੍ਹਦੇ ਹੁੰਦੇ ਸੀ ਅਸੀਂ ਸਾਰਾ ਕੁਛ ਕਰ ਲੈਂਦੇ ਸੀ, ਹੁਣ ਵੀ ਕਰ ਲੈਂਦੇ ਹਾਂ। ਦੁਨੀਆਂ ਦਾ ਵੱਡੇ ਤੋਂ ਵੱਡਾ ਮੈਜਿਕ ਟ੍ਰਿਕ ਕੀਤਾ ਜਾ ਸਕਦਾ, ਪਾਣੀ ਦੇ ਉੱਤੇ ਤੁਰਿਆ ਜਾ ਸਕਦਾ, ਸਾਰਾ ਕੁਛ ਕੀਤਾ ਜਾ। ਉਹਦੇ ਲਈ ਉਸ ਕਿਸਮ ਦੀ ਤਿਆਰੀ ਚਾਹੀਦੀ ਹੈ, ਪਰ ਹੁਣ ਆ ਰੇਡੀਓ ਪ੍ਰੋਗਰਾਮ ਛੱਡ ਕੇ, ਰੀਅਲ ਸਟੇਟ ਦਾ ਕਿੱਤਾ ਛੱਡ ਕੇ, ਉਹ ਕਿੱਤਾ ਨਹੀਂ ਅਪਣਾਉਣਾ, ਨਹੀਂ ਵੈਸੇ ਕੀਤਾ ਜਾ ਸਕਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਅੱਗ ਆ ਜਿਹੜੀ ਉਹ ਖਾਧੀ ਜਾ ਸਕਦੀ ਹੈ, ਮੂੰਹ ਦੇ ਵਿੱਚ ਕਿਰਪਾਨ ਪਾਈ ਜਾ ਸਕਦੀ ਆ। ਇਹ ਸਾਰੇ ਟ੍ਰਿਕ ਨੇ, ਇਹ ਮੈਂ ਕਰਦਾ ਹੁੰਦਾ, ਇੱਥੇ ਕਰਦਾ ਰਿਹਾ, ਇੱਥੇ ਵੀ ਕਰਕੇ ਦਿਓ। ਮੈਨੂੰ ਪਤਾ 2005 ਜਦੋਂ ਤਰਖੀ ਸਾਈਡ ਦਾ ਇੱਥੇ ਪ੍ਰੋਗਰਾਮ ਕੀਤਾ ਸੀ ਅਸੀਂ, ਤੇ ਕਾਗਜ਼ ਖਾ ਕੇ ਫੁੱਲ ਕੱਢਣੇ ਤੇ ਨੋਟ ਆ ਜਿਹੜੇ ਨੋਟਾਂ ਦਾ ਮੀਂਹ ਪਾਉਣਾ, ਸਾਰਾ ਕੁਛ ਕੀਤਾ ਹੋਇਆ। ਚਲੋ ਮੈਂ ਤੁਹਾਨੂੰ ਮੁਰਗੀ ਨੂੰ ਹਿਪਨੋਟਾਈਜ਼ ਕਰਨ ਦੀ ਯੋਗਤ ਦੱਸਦਾ, ਜੇ ਕਿਤੇ ਪਿੰਡ ਗਏ ਤਾਂ ਕਰਕੇ ਵੇਖ ਲਿਓ। ਮੁਰਗੀ ਨੂੰ ਜਾਂ ਮੁਰਗੇ ਨੂੰ ਤੁਸੀਂ, ਮਾਫੀ ਚਾਹੁੰਦਾ ਜੀ, ਤੁਸੀਂ ਨਾ ਉਹਦੀ ਚੁੰਝ ਆ ਜਿਹੜੀ ਉਹ ਧਰਤੀ ਤੇ ਲਾ ਲਿਓ, ਸੀਮੈਂਟ ਦਾ ਫਲੋਰ ਹੋਵੇ, ਚਿੱਟਾ ਚੌਕ ਤੁਹਾਡੇ ਹੱਥ ਦੇ ਵਿੱਚ ਹੋਵੇ, ਤੇ ਉਹਦੀ ਚੁੰਝ ਤੁਸੀਂ ਬਿਲਕੁਲ ਧਰਤੀ ਤੇ ਲਾ ਲੈਣੀ ਆ। ਨੋਰਮਲੀ ਜਦੋਂ ਮੁਰਗੇ ਨੇ ਮੁਰਗੀ ਨੂੰ ਫੜੀਦਾ, ਉਹਦੀਆਂ ਅੱਖਾਂ ਦੇ ਕੋਲ ਜਦੋਂ ਹੱਥ ਲੈ ਕੇ ਜਾਈਦੇ, ਉਹਦੀਆਂ ਅੱਖਾਂ ਤੋਂ ਪਲਕਾਂ ਥੱਲੇ ਡਿੱਗ ਪੈਂਦੀਆਂ, ਅੱਖਾਂ ਸੇਫਟੀ ਪ੍ਰਿਕੋਸ਼ਨ ਆ, ਰਿਫਲੈਕਸ ਐਕਸ਼ਨ ਆ, ਬੰਦ ਹੋ ਜਾਂਦੀ ਹੈ, ਮੇਰੀ ਅੱਖਾਂ ਨੂੰ ਨੁਕਸਾਨ ਨਾ ਪਹੁੰਚੇ ਕੋਈ। ਉਹਨੂੰ ਫੜਿਆ ਹੋਇਆ ਤੁਸੀਂ ਮੁਰਗੀ ਨੂੰ, ਚੁੰਝ ਉਹਦੀ ਲਾਈ ਹੋਈ ਆ ਧਰਤੀ ਦੇ ਨਾਲ, ਚਿੱਟਾ ਚੌਕ ਲੈ ਕੇ ਦੂਜੇ ਹੱਥ ਦੇ ਨਾਲ ਹੌਲੀ ਹੌਲੀ ਜਿਹੜੀ ਚਿੱਟੀ ਲਾਈਨ ਆ ਤੁਸੀਂ ਚੌਕ ਦੀ, ਚੁੰਝ ਤੋਂ ਸ਼ੁਰੂ ਕਰਨੀ ਆ, ਬਿਲਕੁਲ ਹੌਲੀ ਸਪੀਡ ਦੇ ਨਾਲ ਨਾ ਤੁਸੀਂ ਲਾਈਨ ਉਹ ਐ ਮਾਰੀ ਜਾਣੀ ਆ। 2-4 ਇੰਚ ਜਦੋਂ ਲਾਈਨ ਮਾਰੋਗੇ ਨਾ, ਤੇ ਮੁਰਗੀ ਆ ਜਿਹੜੀ ਜੀ ਉਹ ਕੀਲੀ ਜਾਊਗੀ। ਕੀਲੀ ਜਾਊ ਦਾ ਮਤਲਬ ਉਹਦਾ ਨਰਵ ਸਿਸਟਮ ਸੁੰਨ ਹੋਜੂ। ਅੱਖਾਂ ਲਾਈਨ ਉਦੋਂ ਮਾਰਨੀ ਆ ਜਦੋਂ ਅੱਖਾਂ ਉਹਦੀਆਂ ਖੁੱਲੀਆਂ, ਮਤਲਬ ਉਹਦੇ ਅੱਖਾਂ ਦਾ ਨਰਵ ਸਿਸਟਮ ਇਸ ਤਰ੍ਹਾਂ ਐ ਮਤਲਬ ਹੋ ਜਾਂਦਾ, ਉਹ ਇੱਕ ਥਾਂ ਤੇ ਸਟਕ ਹੋ ਜਾਂਦਾ, ਉਹਦਾ ਦਿਮਾਗ ਬੰਦ ਕੰਮ ਕਰਨਾ ਬੰਦ ਕਰ ਦਿੰਦਾ। ਉਹ ਘੰਟਿਆਂ ਬੱਧੀ ਅੱਧਾ ਘੰਟਾ ਪੌਣਾ ਘੰਟਾ ਘੰਟਾ ਉੱਥੇ ਹੀ ਬੈਠੀ ਰਹਿੰਦੀ। ਅਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ 20 ਵਾਰੀ ਮੁਰਗੀਆਂ ਮੁਰਗੇ ਕੀਲ ਕੇ ਵਿਖਾਇਆ, ਘੰਟਾ ਘੰਟਾ ਉੱਥੇ ਬੈਠੇ ਰਹਿੰਦੇ ਆ, ਉਹ ਹਿਲਦੇ ਨਹੀਂ। ਜਦੋਂ ਕੋਈ ਜ਼ਿਆਦਾ ਰੌਲਾ ਪਾਵੇ, ਜ਼ੋਰ ਸ਼ੋਰ ਮਚਾਵੇ, ਪੂਰਾ ਚੀਕਾਂ ਮਾਰੇ, ਫੇਰ ਉਹ ਉਹਨਾਂ ਦਾ ਜਿਹੜਾ ਉਹ ਬਿਰਤੀ ਆ ਉਹਨਾਂ ਦੀ ਟੁੱਟਦੀ ਆ। ਇਹ ਬੜੀਆਂ ਸਿੰਪਲ ਗੱਲਾਂ ਨੇ। ਹੁਣ ਇਹੀ ਗੱਲਾਂ ਜਦੋਂ ਸਾਧ ਕੋਈ ਕਰਦਾ ਹੈ, ਉਹ ਕਹਿੰਦਾ ਜੀ ਮੈਂ ਮੁਰਗੀ ਨੂੰ ਕੀਲ ਕੇ ਬਿਠਾਤਾ, ਤੇ ਲੋਕ ਅਨਪੜ੍ਹ ਲੋਕ ਆ ਜਿਹੜੇ ਉਹਦੇ ਸ਼ਰਧਾਲੂ ਬਣ ਜਾਂਦੇ ਨੇ। ਅਸੀਂ ਤਾਂ ਸਾਡੀ ਤਾਂ ਤਰਖੀ ਸਾਈਡ ਦੀ ਟੀਮ ਸੀ, ਇਸ ਕਰਕੇ ਸਾਡਾ ਮਕਸਦ ਸੀ ਕਿ ਅਸੀਂ ਹਰ ਇੱਕ ਉਸ ਚੀਜ਼ ਦੀ ਘੋਖ ਕਰਨੀ ਆ ਜਿਹੜੀ ਚੀਜ਼ ਤੋਂ ਲੋਕ ਡਰਦੇ ਆ ਜਾਂ ਜਿਹਨਾਂ ਨੂੰ ਗੈਬੀ ਸ਼ਕਤੀਆਂ ਕਹਿੰਦੇ। ਅਸੀਂ ਸਿਵਿਆਂ ਦੇ ਵਿੱਚ ਵੀ ਬੈਠੇ ਹਾਂ ਜੀ, ਜਾ ਕੇ ਸਾਨੂੰ ਕੋਈ ਭੂਤ ਪ੍ਰੇਤ ਨਹੀਂ ਦਿਸਿਆ। ਕਿਉਂ ਨਹੀਂ ਦਿਸਿਆ? ਠੀਕ ਹੈ, ਪਹਿਲੀ ਵਾਰੀ ਜਾ ਕੇ ਜਿਹੜਾ ਡਰ ਹੁੰਦਾ ਨਾ ਇੱਕ, ਉਹ ਪਹਿਲੀ ਵਾਰੀ ਲੱਗਦਾ ਤੁਹਾਨੂੰ, ਪਰ ਜਦੋਂ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਬਈ ਨਹੀਂ ਇਹ ਕੋਈ ਚੀਜ਼ ਨਹੀਂ, ਵੀ ਜਿਹੜੀ ਕੋਈ ਚੀਜ਼ ਹੋਊਗੀ ਇੱਥੇ ਉਹ ਬੰਦਾ ਹੀ ਹੋਊਗਾ। ਜੇ ਕਿਸੇ ਨੇ ਡਰਾਉਣਾ ਤਾਂ ਬੰਦਾ ਹੀ ਡਰਾਊਗਾ। ਭੂਤ ਨਾਂ ਦੀ ਕੋਈ ਚੀਜ਼ ਨਹੀਂ, ਜਾਦੂ ਟੂਣੇ ਇਹਨਾਂ ਦਾ ਕੋਈ ਅਸਰ ਨਹੀਂ। ਕੋਈ ਟੂਣਾ ਕੀਤਾ ਹੋਇਆ ਤੁਸੀਂ ਉਹਦੇ ਤੋਂ ਕੋਈ ਚੀਜ਼ ਖਾਓ ਨਾ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਜਿਹੜੀ ਬਹੁਤ, ਜਿਹਦੀ ਪੰਜਣ ਸਮੈਲ ਹੋਵੇ, ਬਹੁਤ ਤੇਜ਼ ਸਮੈਲ ਹੋਵੇ, ਉਹ ਤੁਹਾਨੂੰ ਚੜ ਜੇ, ਤੁਹਾਨੂੰ ਟੂਣਾ ਕੁਛ ਨਹੀਂ ਕਹਿ ਸਕਦਾ। ਇੱਥੇ ਵੀ ਲੋਕ ਕਮਲੇ ਲੋਕ ਟੂਣੇ ਕਰੀ ਜਾਂਦੇ ਨੇ। ਸਾਡੀਆਂ ਇਹੋ ਜਿਹੀਆਂ 23 ਸ਼ਰਤਾਂ ਰੱਖੀਆਂ ਹੋਈਆਂ ਦੋਸਤੋ, ਆਹ ਤੁਸੀਂ ਗਾਣੇ ਦੇ ਵਿੱਚ ਸੁਣੀਆਂ। ਹਵਾ ਦੇ ਵਿੱਚ ਕੋਈ ਉੱਡ ਕੇ ਦਿਖਾ ਦੇ, ਕੋਈ ਸਾਹ ਰੋਕ ਕੇ ਦਿਖਾ ਦੇ, ਯੋਗਾ ਦੇ ਨਾਲ ਥੋੜਾ ਬਹੁਤ ਸਾਹ ਲੰਬਾ ਕੀਤਾ ਜਾ ਸਕਦਾ, ਤੁਸੀਂ ਆਹ 30-35 ਸੈਕਿੰਡ ਸਾਹ ਰੁਕ ਸਕਦੇ ਹੋ, ਕੋਈ 1 ਮਿੰਟ ਸਾਹ ਰੁਕ ਸਕਦਾ, ਕੋਈ ਬਾਹਲੀ ਵੱਡੀ ਗੱਲ ਨੀ। ਮੈਂ ਤੁਹਾਨੂੰ ਹੁਣ ਇੱਕ ਟੈਕਨੀਕ ਹੋਰ ਦੱਸਦਾ, ਅਸੀਂ ਸਟੇਜਿਸ ਦੇ ਉੱਤੇ ਕੀਤਾ ਹੋਇਆ ਟ੍ਰਿਕ ਆ ਦੋਸਤੋ, ਨਬਜ ਆਪਦੀ 4-4, 5-5 ਮਿੰਟ ਰੋਕੀ ਜਾ ਸਕਦੀ ਹੈ, ਟ੍ਰਿਕ ਆ, ਮੈਂ ਬਾਰ ਬਾਰ ਕਹਿ ਰਿਹਾ ਟ੍ਰਿਕ ਆ। ਤੁਸੀਂ ਨਬਜ ਡਾਕਟਰ ਨੂੰ ਲੈ ਆਓ, ਮੈਂ ਤੁਹਾਨੂੰ ਰੋਕ ਕੇ ਦਿਖਾ ਦੂੰਗਾ ਕਿਸੇ ਪ੍ਰੋਗਰਾਮ ਦੇ ਵਿੱਚ, ਮੈਂ ਫੰਕਸ਼ਨ ਦੇ ਵਿੱਚ ਨਾ ਮੈਂ ਉਹ ਪ੍ਰੈਜੈਂਟੇਸ਼ਨ ਦੇ ਦੂੰਗਾ। ਡਾਕਟਰ ਨੂੰ ਲੈ ਆਓ, ਨਰਸ ਨੂੰ ਲੈ ਆਓ, ਮੇਰੀ ਨਬਜ ਚੈੱਕ ਕਰੂਗੀ, 5 ਮਿੰਟ ਮੇਰੀ ਨਬਜ ਰੁਕੀ ਰਹੂਗੀ। ਇਹ ਕੋਈ ਗੈਬੀ ਸ਼ਕਤੀਆਂ ਨੀ, ਇਹ ਟ੍ਰਿਕਸ ਨੇ, ਟ੍ਰਿਕਸ ਆ, ਪ੍ਰੈਕਟਿਸ ਆ। ਇਹਨਾਂ ਚੀਜ਼ਾਂ ਦੇ ਨਾਲ ਜਦੋਂ ਪਿਛਲੇ ਪੰਜਾਬ ਦੇ ਵਿੱਚ ਜਦੋਂ 40 ਸਾਲ ਲਗਾਤਾਰ ਸਾਡੇ ਜਿਹੜੇ ਤਰਕਸ਼ੀ ਜੁਝਾਰੂ ਵੀਰ ਸੀ ਉਹਨਾਂ ਨੇ ਪ੍ਰਚਾਰ ਕੀਤਾ, ਇੱਕ ਲੈਵਲ ਦੇ ਉੱਤੇ ਵਹਿਮਾਂ ਭਰਮਾਂ ਦਾ ਸਫਾਇਆ ਜ਼ਰੂਰ ਹੋਇਆ। ਸਾਨੂੰ ਇੱਥੇ ਵੀ ਬੜੀਆਂ ਪ੍ਰੋਬਲਮਸ ਆਈਆਂ, ਕੋਈ ਵਿਹੜਾ ਸੀ ਜਦੋਂ ਅਸੀਂ ਮਾੜੀ ਜਿਹੀ ਗੱਲ ਕਰਦੇ ਸੀ ਤੇ 35 ਬੰਦੇ ਖੜੇ ਹੋ ਜਾਂਦੇ ਸੀ, ਉਹ ਤੁਸੀਂ ਆਪਦੇ ਆਪ ਨੂੰ ਬੜਾ ਸਿਆਣਾ ਸਮਝਦੇ ਸੀ, ਕਦੇ ਅਸੀਂ ਸਿਆਣੇ ਨੀ ਸਮਝਦੇ ਸੀ, ਸਧਾਰਨ ਬੰਦੇ ਆ, ਇਹ ਗੱਲਾਂ ਵੀ ਸਧਾਰਨ ਨੇ, ਇਹ ਤੁਹਾਡੀ ਸਮਝ ਦੇ ਵਿੱਚ ਨੀ ਪੈਂਦੀਆਂ। ਪਰ ਹੁਣ ਇੱਕ ਸਮਾਂ ਆ ਗਿਆ ਕਿ ਉਹ ਜਿਹੜਾ ਵੇੜਾ ਸੀ ਉਹ ਪਾਰ ਕਰ ਲਿਆ, ਲੋਕ ਥੋੜੇ ਬਹੁਤ ਵਹਿਮਾਂ ਭਰਮਾਂ ਨੂੰ ਮੰਨਣਾ ਛੱਡ ਗਏ, ਪਰ ਅਜੇ ਵੀ ਲੋਕਾਂ ਦੇ ਦਿਮਾਗਾਂ 'ਚ ਹੈਗੀ ਆ ਗੱਲ ਇਹ ਬਈ ਜੇ ਕੋਈ ਵਿਪਤਾ ਹੈ, ਕੋਈ ਪ੍ਰੋਬਲਮ ਦੇ ਵਿੱਚ ਆ, ਕੋਈ ਬਿਮਾਰੀ ਹੋਈ ਆ ਕਿਸੇ ਨੂੰ, ਤਾਂ ਉਹ ਕਿਸੇ ਖਾਸ ਥਾਂ ਤੇ ਪਾਣੀ ਚੜਾਉਣ ਨਾਲ, ਖੰਡ ਪਾਠ ਕਰਾਉਣ ਨਾਲ, ਪੱਥਰ ਦੀ ਪੂਜਾ ਕਰਨ ਨਾਲ, ਜੰਡ ਦਾ ਦਰਖਤ ਪੂਜੇ ਜਾਣ ਨਾਲ ਠੀਕ ਹੋ ਸਕਦੀ ਹੈ? ਦੋਸਤੋ ਨਹੀਂ ਠੀਕ ਹੋ ਸਕਦੀ, ਦਿਮਾਗਾਂ ਦੇ ਵਿੱਚੋਂ ਕੱਢਦੇ ਹੋਏ ਗੱਲਾਂ। ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈ ਕਿ ਮੈਡੀਕਲ ਸਾਇੰਸ ਆ ਜਿਹੜੀ ਉਹ ਬਿਮਾਰੀਆਂ ਦਾ ਇਲਾਜ ਕਰਦੀ ਹੈ, ਹੋ ਸਕਦਾ ਹੈਗਾ ਮੈਡੀਕਲ ਸਾਇੰਸ ਬਹੁਤ ਗੱਲਾਂ 'ਚ ਅਜੇ ਪਿਛਾਂ ਹੈ, ਬਹੁਤ ਖੋਜਾਂ ਜੇ ਹੋਣ ਵਾਲੀਆਂ, ਨਾਲ ਦੀ ਨਾਲ ਤਰੱਕੀ ਹੋ ਰਹੀ ਆ। ਪਹਿਲਾਂ ਹਾਈਪੋਥੀਸਿਸ ਬਣਦਾ, ਸੋਚ ਬਣਦੀ ਹੈ, ਸੋਚ ਤੇ ਫਿਰ ਪ੍ਰੈਕਟੀਕਲ ਹੁੰਦਾ, ਪ੍ਰੈਕਟੀਕਲ 'ਚ ਕੋਈ ਕਮੀ ਰਹਿ ਜੇ ਸੋਚ ਦੁਬਾਰਾ ਬਦਲੀ ਜਾਂਦੀ ਹੈ, ਸੋਚਿਆ ਜਾਂਦਾ ਵੀ ਇਹਦੇ 'ਚ ਆਹ ਨੁਕਸ ਸੀ ਆਹ ਨੁਕਸ ਸੀ, ਪ੍ਰੈਕਟੀਕਲ ਹੋਣ ਤੋਂ ਬਾਅਦ ਨਵੀਂ ਕਿਸਮ ਦੀਆਂ ਪ੍ਰੋਬਲਮਸ ਆਉਂਦੀਆਂ, ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਦਾ ਹੱਲ ਫੇਰ ਕੀਤਾ ਜਾਂਦਾ। ਕਈ ਵਾਰ ਇਹ ਵੀ ਹੁੰਦਾ ਵੀ ਮੈਡੀਕਲ ਸਾਇੰਸ ਦੇ ਵਿੱਚ ਵੀ ਬਥੇਰੀ ਵਾਰੀ ਨਹੀਂ ਆਮ ਕਰਕੇ ਫਾਰਮਾਸਿਟੀਕਲ ਇੰਡਸਟਰੀ ਬਿਜ਼ਨਸ ਬਣ ਚੁੱਕਿਆ, ਕਾਰਪੋਰੇਟ ਲੁਟੇਰੇ ਨੇ ਜਿਹੜੇ ਲੋਕਾਂ ਦੀ ਭਲਾਈ ਨਹੀਂ ਵਰਤਦੇ, ਉਹ ਇੱਕ ਅਲੱਗ ਗੱਲ ਆ, ਪਰ ਇੱਕ ਸਾਇੰਟੀਫਿਕ ਟੈਕਨੀਕ ਆ ਜਿਹੜੀ ਉਹਨੇ ਲੋਕਾਂ ਦੀ ਜ਼ਿੰਦਗੀ ਡੈਫੀਨੇਟਲੀ ਬਦਲੀ ਹੈ। ਤੁਸੀਂ ਸਾਇੰਟੀਫਿਕ ਟੈਕਨੀਕ ਨੂੰ ਛੱਡ ਕੇ ਜਦੋਂ ਬੇਵਕੂਫਾਂ ਦੇ ਵੱਸ ਦੇ ਵਿੱਚ ਪੈਂਦੇ ਹੋ, ਸਾਧ ਸੰਤ ਜਿਹੜੇ 20-20 ਦਿਨ ਨਹਾਉਂਦੇ ਨੇ, ਜਿਹਨਾਂ ਦੇ ਜੜਾਂ ਬਣੀਆਂ ਹੋਈਆਂ, ਜਿਹੜੇ ਕਹਿੰਦੇ ਜੀ ਦੁਨੀਆਂ ਝੂਠੀ ਹੈ, ਤੁਸੀਂ ਉਹਨਾਂ ਦੇ ਮਗਰ ਜਦੋਂ ਲੱਗਦੇ ਹੋ ਨਾ, ਜਿਨ੍ਹਾਂ ਨੇ ਸਿਰਫ 1-2 ਕਿਸਮ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਜਿਹਨਾਂ ਨੂੰ ਦੁਨੀਆਂ ਦਾ ਪਤਾ ਹੀ ਨਹੀਂ ਕਿੱਥੇ ਆ, ਜਿਹੜੇ ਕਹਿੰਦੇ ਆ ਜੀ ਸਾਡੀ ਜਿਹੜੀ ਪੁਸਤਕ ਆ ਨਾ ਉਹਦੇ ਵਿੱਚ ਹੀ ਸਾਰੀ ਦੁਨੀਆਂ ਦਾ ਸੱਚ ਲਿਖਿਆ ਹੋਇਆ, ਇਹ ਹੋ ਨਹੀਂ ਸਕਦਾ ਦੋਸਤੋ, ਸਾਰੀ ਦੁਨੀਆਂ ਦਾ ਸੱਚ ਲਿਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਦੁਨੀਆਂ ਲਗਾਤਾਰ ਬਦਲ ਰਹੀ ਹੈ, ਪਲ ਪਲ ਬਦਲ ਰਹੀ ਹੈ ਦੁਨੀਆਂ, ਸਾਡੀ ਜ਼ਿੰਦਗੀ ਪਲ ਪਲ ਬਦਲ ਰਹੀ ਹੈ। ਜਿਹੜਾ ਸੱਚ ਸਾਨੂੰ ਪਿਛਲੇ ਸਾਲ ਲੱਗਦਾ ਸੀ ਅੱਜ ਸਾਨੂੰ ਪਤਾ ਲੱਗਿਆ ਉਹ ਸੱਚ ਨਹੀਂ, ਉਹ ਕੰਪੈਰੇਟਿਵ ਸੱਚ ਸੀਗਾ, ਅੱਜ ਦਾ ਸੱਚ ਵੱਖਰਾ, ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ ਉਹਨਾਂ ਲਈ ਸੱਚ ਵੱਖਰਾ ਸੀਗਾ। ਅੱਜ ਤੋਂ 100 ਸਾਲ ਪਹਿਲਾਂ ਜੇ ਕੋਈ ਕਹਿੰਦਾ ਸੀ ਵੀ ਇਹੋ ਜਿਹਾ ਫੋਨ ਹੋਊਗਾ ਜਿਹਦੇ ਵਿੱਚ ਕੋਈ ਜਾਂ ਵੈਸੇ ਹੀ ਫੋਨ ਹੋਊਗਾ, ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕਹਿੰਦਾ ਸੀ ਕੋਈ ਜਿਹਦੇ 'ਚ ਫੋਨ ਹੋਊਗਾ ਤੇ ਫੋਟੋ ਦਿਸ਼ਾ ਕੋਈ, ਲੋਕ ਕਹਿੰਦੇ ਸੀ ਕਿੱਡੇ ਮੂਰਖ ਆ। ਸਾਡੇ ਫਾਦਰ ਸਾਹਿਬ ਵੇਲੇ ਜੇ ਕੋਈ ਕਹਿੰਦਾ ਸੀ ਚੰਦ ਤੇ ਕੋਈ ਜਾ ਸਕਦਾ, ਲੋਕ ਕਹਿੰਦੇ ਸੀ ਕਿੱਡਾ ਵੱਡਾ ਮਹਾਮੂਰਖ ਆ ਇਹ। ਮਤਲਬ ਹਰੇਕ ਸਮੇਂ ਦਾ ਇੱਕ ਆਪਣਾ ਸੱਚ ਹੁੰਦਾ, ਜਦੋਂ ਸਮਾਂ ਬੀਤ ਜਾਂਦਾ ਸਮੇਂ ਦੇ ਨਾਲ ਉਹ ਸੱਚ ਆ ਜਿਹੜਾ ਉਹ ਵੀ ਉਹ ਕਬਰਾਂ ਦੇ ਵਿੱਚ ਚਲਾ ਜਾਂਦਾ। ਹਾਂ, ਕੁਝ ਸਦੀਵੀ ਸੱਚ ਹੁੰਦੇ ਨੇ, ਸਦੀਵੀ ਸੱਚ ਕਾਇਮ ਰਹਿੰਦੇ ਨੇ, ਕਿਉਂਕਿ ਸਦੀਵੀ ਸੱਚ ਆ ਜਿਹੜੇ ਉਹ ਇਹੋ ਜਿਹੇ ਢੰਗ ਤਰੀਕੇ ਦੇ ਉੱਤੇ ਆਧਾਰਿਤ ਹੁੰਦੇ ਨੇ ਜਿਹੜਾ ਕੀ ਕਿਉਂ ਤੇ ਕਿਵੇਂ ਦੇ ਨਿਰਣੇ ਦੇ ਨਾਲ ਕੱਢਿਆ ਜਾਂਦਾ ਸੱਚ ਉਹ। ਇਸ ਕਰਕੇ ਦੋਸਤੋ ਆਪਣੇ ਆਪ 'ਚ ਵਿਸ਼ਵਾਸ ਰੱਖੋ, ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਵਿਸ਼ਵਾਸ ਰੱਖਦੇ ਹੋ ਫਿਰ ਤੁਹਾਨੂੰ ਹੋਰ ਕਿਸੇ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਿਹੜੇ ਵੀ ਅਸੀਂ ਸਕਿੱਲ ਸਿੱਖਦੇ ਹਾਂ ਅਸੀਂ ਆਪਣੇ ਹੱਥਾਂ ਨਾਲ ਸਿੱਖਦੇ ਹਾਂ, ਦਿਮਾਗ ਆਪਣਾ ਲਾਉਂਦੇ ਹਾਂ। ਨੋਰਮਲੀ ਕੀ ਹੁੰਦਾ ਜਿਹੜਾ ਕਾਮਨ ਮੈਨ ਆ, ਕਾਮਨ ਮੈਨ ਫੋਲੋਜ਼ ਦਾ ਪਾਥ ਆਫ ਲੀਸਟ ਰੈਜ਼ਿਸਟੈਂਸ, ਉਹ ਸਟਰਗਲ ਘੱਟ ਕਰਨੀ ਚਾਹੁੰਦਾ, ਉਹ ਰੈਜ਼ਿਸਟ ਨਹੀਂ ਕਰਦਾ ਕਿਸੇ ਨੂੰ, ਸੱਚ ਬੋਲਣਾ, ਸਰਕਾਰਾਂ ਦੇ ਨਾਲ ਲੜਨਾ, ਲੁਟੇਰਿਆਂ ਦੇ ਨਾਲ ਲੜਨਾ, ਇਹਦੇ 'ਤੇ ਜ਼ੋਰ ਲੱਗਦਾ ਨਾ, ਇਹਦੇ 'ਤੇ ਤੁਹਾਡੀ ਐਨਰਜੀ ਲੱਗਦੀ ਹੈ। ਆਮ ਬੰਦਾ ਕਹਿੰਦਾ ਉਹ ਬੰਦਿਆ ਰੋਟੀ ਪਾਣੀ ਖਾ ਲਾ ਆਪਦਾ, ਚੁੱਪ ਕਰਕੇ ਐਸ਼ ਕਰ ਲਾ, ਚੰਗੀ ਰੋਟੀ ਮਿਲੀ ਜਾਂਦੀ ਹੈ, ਕਾਹਦੇ ਲਈ ਤਕਲੀਫ ਦੇ ਵਿੱਚ ਪੈਣਾ, ਕੋਈ ਝੂਠ ਬੋਲਦਾ ਬੋਲੀ ਜਾਵੇ, ਕੋਈ ਲੁੱਟਦਾ ਕਿਸੇ ਨੂੰ ਲੁੱਟੀ ਜਾਵੇ, ਤੂੰ ਨਾ ਬਸ ਇਹਨਾਂ ਗੱਲਾਂ 'ਚ ਪੈ। ਉਹਨੂੰ ਇਹ ਨਹੀਂ ਪਤਾ ਵੀ ਇਹ ਝੂਠ ਦਾ ਪਸਾਰਾ, ਕੂੜ ਦਾ ਪਸਾਰਾ ਇਹ ਚਾਰੇ ਪਾਸੇ ਆ, ਲੁੱਟ ਦਾ ਪਸਾਰਾ ਵੀ ਚਾਰੇ ਪਾਸੇ ਆ, ਇਹ ਤੇਰੇ ਦੁਆਲੇ ਵੀ ਪਸਰਿਆ ਹੋਇਆ, ਜੇ ਤੂੰ ਨਾ ਬੋਲਿਆ ਤਾਂ ਇਹਨੇ ਤੈਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਣਾ। ਇਸ ਕਰਕੇ ਕੀ ਕਿਉਂ ਕਿਵੇਂ ਦੇ ਫਲਸਫੇ ਤੇ ਖੜੋ, ਡੋਲੇ ਭਾਵੇਂ ਤੁਹਾਡੇ ਉੱਤੇ ਦੇਖਣ ਨੂੰ ਕਮਜ਼ੋਰ ਹੀ ਲੱਗਦੇ ਹੋਣ, ਪਰ ਜੇ ਤੁਹਾਡੇ ਮਨ ਦੇ ਵਿੱਚ ਜਾਣ, ਤੁਹਾਡੀ ਆਪਣੀ ਸੋਚ ਵਿਕਸਿਤ ਕੀਤੀ ਹੋਈ ਆ, ਤੁਹਾਡੇ ਸਾਹਮਣੇ ਪਹਿਲੀ ਗੱਲ ਤਾਂ ਭੂਤ ਹੈ ਹੀ ਨਹੀਂ, ਜੇ ਕੋਈ ਕਲਪਿਤ ਭੂਤ ਆ ਕੇ ਵੀ ਖੜ ਜੇ ਨਾ ਤੇ ਤੁਸੀਂ ਉਹ ਤੋਂ ਡਰਦੇ ਨਹੀਂ, ਤੁਹਾਨੂੰ ਲੱਗੂਗਾ ਵੀ ਇਹ ਭੂਤ ਨਹੀਂ, ਇਹ ਭੂਤ ਦੇ ਪਿੱਛੇ ਬੰਦਾ ਜ਼ਰੂਰ ਆ। ਖੈਰ ਜੀ, ਆਪਣੀ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰੇ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੇਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਔਰਾ ਕਿਚਨ ਦਾ ਨੰਬਰ ਹੈਗਾ 905-673-2872। ਬੜੀਆਂ ਸੋਹਣੀਆਂ ਕਸਟਮ ਮੇਡ ਕਿਚਨ ਬਣਾਉਂਦੇ ਨੇ ਜੀ ਇਹ। ਡਿਕਸੀਡੈਰੀ ਏਰੀਏ ਵਿੱਚ 1770 ਵਾਲ ਸਟੈਪ ਡਰਾਈਵ ਦੇ ਉੱਤੇ ਇਹਨਾਂ ਦਾ ਆਫਿਸ ਆ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕੀ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ। ਕਈ ਵਾਰੀ ਘਰ ਆਪਾਂ ਨਵਾਂ ਲਿਆ ਹੁੰਦਾ ਤੇ ਬਿਲਡਰ ਕੋਲ ਜਾਂਦੇ ਹਾਂ ਡੈਕੋਰ ਸੈਂਟਰ ਦੇ ਵਿੱਚ ਅਪਗ੍ਰੇਡ ਲੈਣ ਲਈ। ਬਿਲਡਰ ਕਹਿੰਦਾ ਜੀ ਕਿਚਨ ਇਹੋ ਜਿਹੀ ਲਾ ਲਓ, ਕਾਊਂਟਰ ਟੋਪ ਇਹੋ ਜਿਹੇ ਲਾ ਲਓ, ਕੈਬਨਿਟਸ ਇਹੋ ਜਿਹੀਆਂ ਚਾਹੀਦੀਆਂ। ਆਪਾਂ ਕਰੀ ਜਾਂਦਾ ਜੇ ਬਿੱਲ ਬਣਦਾ ਤੇ 10-8 ਹਜ਼ਾਰ ਦਾ ਬਿੱਲ ਐਵੇਂ ਬਣ ਜਾਂਦਾ। ਬਾਅਦ ਚ ਸਾਨੂੰ ਪਤਾ ਲੱਗਦਾ ਵੀ ਇਹੀ ਕੰਮ ਆ ਜਿਹੜਾ ਇਸ ਤੋਂ ਸੋਹਣਾ ਹੋ ਸਕਦਾ ਸੀ ਥੋੜੇ ਪੈਸਿਆਂ ਦੇ ਵਿੱਚ। ਇਸ ਕਰਕੇ ਤੁਸੀਂ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ ਜੀ, ਤੇ ਜਦੋਂ ਤੁਹਾਡਾ ਪੋਜੈਸ਼ਨ ਮਿਲ ਜੇ ਘਰ ਦਾ ਤੇ ਫਿਰ ਤੁਸੀਂ ਔਰਾ ਕਿਚਨ ਵਾਲਿਆਂ ਕੋਲ ਚਲੇ ਜਾਓ ਤੇ ਆਪਣੇ ਮਨ ਦੇ ਆਈਡੀਆਜ਼ ਉਹਨਾਂ ਨੂੰ ਦੱਸੋ ਵੀ ਸਾਨੂੰ ਇਹੋ ਜਿਹੀ ਕਿਚਨ ਚਾਹੀਦੀ ਆ। ਡਰਾਇੰਗਸ ਬਣਾ ਕੇ ਤੁਹਾਡੇ ਸਾਹਮਣੇ ਰੱਖ ਜਾਣਗੇ ਜੀ, ਥੋੜੇ ਸਮੇਂ 'ਚ ਕੰਮ ਆਪਦਾ ਮੁਕੰਮਲ ਕਰ ਦੇਣਗੇ। ਨਵੀਂ ਕਿਚਨ ਵੇਖ ਕੇ ਮਨ ਤੁਹਾਡਾ ਖੁਸ਼ ਹੋ ਜੂ, ਸੰਤੁਸ਼ਟੀ ਹੋ ਜੂ ਵੀ ਪੈਸੇ ਲਾਏ, ਬਿਲਕੁਲ ਉਹ ਜੇ ਥਾਂ ਸੰਤੁਸ਼ਟੀ ਪੂਰੀ। ਨਹੀਂ ਤਾਂ ਬਹੁਤ ਵਾਰੀ ਕਿਚਨ ਬਣਾ ਕੇ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਪੈਸੇ ਤਾਂ ਲਾ ਤੇ ਪਰ ਸਵਾਦ ਜਾ ਨਹੀਂ ਆਇਆ। ਦੋਸਤੋ ਨੰਬਰ ਦੁਬਾਰਾ ਦੱਸ ਦੇਣਾ, 905-673-2872। ਇੱਕ ਕਾਲਰ ਸਾਡੇ ਨਾਲ ਨੇ, ਕਾਫੀ ਜੁੜੇ ਹੋਏ, ਕੁਛ ਕਹਿਣਾ ਚਾਹੁੰਦੇ ਨੇ। ਇਹਦਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ।
ਮੈਂ ਪੁੱਛਣਾ ਜਿਵੇਂ ਹੁਣ ਚਲੋ ਆ ਵੀ ਵਹਿਮ ਭਰ, ਮੈਂ ਜਿਵੇਂ ਹੁਣ ਨੈਚੁਰੋਪੈਥੀ ਆ, ਐਲੋਪੈਥੀ ਆ, ਹੋਮੋਪੈਥੀ ਆ, ਆਯੁਰਵੇਦ ਆ, ਇਹ ਜੀ ਬਹੁਤ ਭੰਬਲ ਭੂਸਾ ਪੈਂਦਾ ਜੀ। ਜਿਵੇਂ ਹੁਣ ਕੋਈ ਕਹਿੰਦਾ ਵੀ ਇਹਦੀ ਸਰਜਰੀ ਆ, ਲੈਪਰੋਸਕੋਪੀ ਆ ਗਈ, ਇਹਦੇ ਨਾਲ ਟ੍ਰੀਟ ਹੋਜੂ, ਪਰ ਜਿਹੜੇ ਆਯੁਰਵੇਦ ਵਾਲੇ ਆ ਉਹ ਕਹਿੰਦੇ ਵੀ ਨਹੀਂ ਇਹਦੀ ਲੋੜ ਨਹੀਂ ਗੀ, ਤੇ ਉਹ ਡਾਕਟਰ ਕਹਿੰਦੇ ਹੈਵ ਟੂ ਇਹ ਸਰਜਰੀ ਨਾਲ ਹੀ ਰਿਪੇਅਰ ਹੋਣਾ। ਐਗਜਾਮਪਲ ਮੈਂ ਤੁਹਾਨੂੰ ਇੱਕ ਹਾਰਨੀਆ ਵੀ ਦੇ ਦਿੰਦਾ ਨਿੱਕਾ ਜਿਹਾ ਆਪਰੇਸ਼ਨ ਦਾ, ਪਰ ਉਹ ਕਹਿੰਦੇ ਵੀ ਨਹੀਂ ਇਹਦੇ ਨਾਲ ਅਸੀਂ ਕਿਉਂ ਕਰ ਦਾਂਗੇ ਠੀਕ, ਪਰ ਉਹ ਹੁੰਦਾ ਨੀ ਗਾ ਹੁੰਦਾ। ਇਹ ਵੀ ਇੱਕ ਲੋਕਾਂ ਨੂੰ ਭੰਬਲ ਭੂਸੇ ਚ ਪਾਉਂਦੇ ਆ ਜੀ, ਇਹ ਵੀ ਇੱਕ ਤਰ੍ਹਾਂ ਦਾ ਲੁੱਟ ਹੀ ਆ ਜੀ।
ਹੋਲਡ ਕਰੀ ਰੱਖਿਓ ਵੀਰ ਜੀ, ਆਪਾਂ ਗੱਲਬਾਤ ਕਰਦੇ ਹਾਂ ਇਹਦੇ ਤੇ। ਗੱਲ ਇਹ ਹੈ ਕਿ ਅਲੱਗ ਅਲੱਗ ਢੰਗ ਤਰੀਕੇ ਨੇ ਮਨੁੱਖੀ ਸਰੀਰ ਨੂੰ ਠੀਕ ਕਰਨ ਦੇ। ਅੱਛਾ, ਹੁਣ ਆਪਾਂ ਵਹਿਮ ਭਰਮ ਨਹੀਂ ਕਹਿ ਸਕਦੇ, ਨਾ ਹੀ ਲੁੱਟ ਕਹਿ ਸਕਦੇ ਹਾਂ, ਇਹ ਢੰਗ ਤਰੀਕੇ ਅਲੱਗ 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 ਸਮਿਆਂ ਦੇ ਵਿੱਚ ਵਿਕਸਿਤ ਹੋਏ ਨੇ, ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਢੰਗ ਤਰੀਕੇ ਦੇ ਵਿੱਚ ਕਿਸੇ ਪੈਥੀ ਦੇ ਵਿੱਚ, ਪੈਥੀ ਮਤਲਬ ਇਲਾਜ ਕਰਨ ਦੀ ਵਿਧੀ, ਉਹਦੇ ਚ ਆਹ ਨੁਕਸ ਨੇ ਉਹ ਇੰਨੀ ਕੁ ਕਾਰਗਰ, ਇੰਨੀ ਕੁ ਨਹੀਂ ਕਾਰਗਰ। ਹੁਣ ਫੋਰ ਐਗਜ਼ਾਮਪਲ, ਫੋਰ ਐਗਜ਼ਾਮਪਲ ਮੈਂ ਆਯੁਰਵੈਦ ਵਾਲਿਆਂ ਨਾਲ ਮੇਰੀ ਕਾਫੀ ਬਹਿਸ ਹੁੰਦੀ ਆ, ਮਤਲਬ ਬਹਿਸ ਆ ਇਨ ਦਾ ਸੈਂਸ ਇਹ ਨਹੀਂ ਵੀ ਦੋਸਤ ਆ ਮੇਰੇ ਬਹੁਤ ਨੇੜੇ ਦੇ, ਐਲੋਪੈਥੀ ਵਾਲੇ ਵੀ ਹੈਗੇ ਨੇ, ਆਯੁਰਵੇਦ ਦੇ ਵਿੱਚ ਬਹੁਤ ਗੱਲਾਂ ਚੰਗੀਆਂ ਨੇ, ਪਰ ਢੰਗ ਤਰੀਕਾ ਪੁਰਾਣਾ, ਉਹਨਾਂ ਨੇ ਪੁਰਾਣੇ ਢੰਗ ਤਰੀਕੇ ਨਹੀਂ ਬਦਲੇ, ਪਰ ਜਿਹੜੀਆਂ ਗੱਲਾਂ ਚੰਗੀਆਂ ਨੇ ਉਹ ਤਾਂ ਚੰਗੀਆਂ ਹੀ ਨੇ। ਪਰ ਜੇ ਉਹਦੀ ਲਿਮਿਟੇਸ਼ਨ ਇਹ ਹੈ ਵੀ ਜਿਵੇਂ ਜਦੋਂ ਹੁਣ ਵੈਕਸੀਨਸ ਬਣੀਆਂ, ਵੈਕਸੀਨੇਸ਼ਨ ਹੋਈ ਟੀਬੀ ਦੇ ਨਾਲ, ਪਲੇਗ ਦੇ ਨਾਲ ਲੱਖਾਂ ਲੋਕ ਮਰ ਜਾਂਦੇ ਸੀ, ਹੁਣ ਉਹ ਐਲੋਪੈਥੀ ਨੇ ਬਣਾਈ। ਲੂਇਸ ਪਾਸਚਰ ਨੇ ਕੀ ਕੀਤਾ, ਲੂਇਸ ਪਾਸਚਰ ਨੇ ਇਹ ਢੰਗ ਕੱਢਿਆ ਸੀਗਾ ਬਈ ਜਿਹੜਾ ਕੋਈ ਵਾਇਰਸ ਜਾਂ ਮਾਈਕਰੋ ਆਰਗਨ ਬੈਕਟੀਰੀਆ ਮਨੁੱਖ ਨੂੰ ਬਿਮਾਰ ਕਰ ਦਿੰਦਾ, ਤੁਸੀਂ ਉਹ ਬੈਕਟੀਰੀਏ ਦੀ ਨਾ ਮਤਲਬ ਉਹਦਾ ਉਹਦਾ ਇੱਕ ਸੈੱਲ ਲੈ ਕੇ ਜਾਂ ਕੁਝ ਸੈੱਲ ਲੈ ਕੇ ਉਹਨਾਂ ਨੂੰ ਉਹਨਾਂ ਦਾ ਅਸਰ ਘਟਾ ਕੇ ਉਹਨਾਂ ਨੂੰ ਜਾਣੀ ਬਹੁਤ ਬਹੁਤ ਕਮਜ਼ੋਰ ਕਰਕੇ ਵੀ ਉਹ ਸਰੀਰ ਤੇ ਅਸਰ ਨਾ ਕਰ ਸਕਣ, ਉਹ ਬਾਡੀ ਦੇ ਵਿੱਚ ਇੰਜੈਕਟ ਕਰ ਦਿਓ। ਜਦੋਂ ਬਾਡੀ ਚ ਇੰਜੈਕਟ ਕਰੋਗੇ ਤਾਂ ਬਾਡੀ ਦਾ ਇਮਿਊਨ ਸਿਸਟਮ ਆ ਜਿਹੜਾ ਅੰਦਰ ਐਂਟੀਬਾਡੀਜ਼ ਬਣ ਜਾਣਗੀਆਂ ਉਹਨੂੰ ਮਾਰ ਲਈ, ਐਕਟਿਵ ਹੋ ਜਾਊਗਾ। ਫਿਰ ਜਦੋਂ ਬੰਦੇ ਨੂੰ ਅਸਲੀ ਬਿਮਾਰੀ ਲੱਗੂਗੀ ਤਾਂ ਅੰਦਰ ਇਮਿਊਨ ਸਿਸਟਮ ਐਕਟਿਵ ਆ, ਇਹੀ ਵੈਕਸੀਨੇਸ਼ਨ ਆਪਾਂ ਭਾਲ ਰਹੇ ਹਾਂ ਨਾ ਕਰੋਨਾ ਵਾਇਰਸ ਵੇਲੇ, ਹੈ ਨਾ। ਆਯੁਰਵੈਦ ਦੇ ਵਿੱਚ ਇਹ ਸਮਰੱਥਾ ਹੈ ਨਹੀਂ ਸੀ, ਇਹਦਾ ਮਤਲਬ ਲਿਮਿਟੇਸ਼ਨ ਸੀ ਆਯੁਰਵੈਦ ਦੀ। ਪਰ ਆਯੁਰਵੈਦ ਦੇ ਵਿੱਚ ਇੱਕ ਜਨਰਲ ਜਿਹੜੀ ਇਮਿਊਨਿਟੀ ਹੈ, ਫੋਰ ਐਗਜ਼ਾਮਪਲ ਆਯੁਰਵੈਦ ਵਾਲੇ ਕਹਿੰਦੇ ਆ ਵੀ ਭਾਈ ਤੁਸੀਂ ਐਂ ਕਰੋ, ਤੁਸੀਂ ਹਲਦੀ ਪੀਆ ਕਰੋ ਦੁੱਧ ਦੇ ਵਿੱਚ ਘੋਲ ਕੇ। ਹੁਣ ਹਲਦੀ ਇਟਸੈਲਫ, ਹਲਦੀ ਦੇ ਵਿੱਚ ਕੈਂਸਰ ਨੂੰ ਰੋਕਣ ਵਾਸਤੇ ਇੱਕ ਸਬਸਟਾਂਸ ਆ, ਕਰਕਿਊਮਨ ਉਹਦਾ ਨਾਂ ਹੈ, ਠੀਕ ਹੈ ਕਿ ਨਹੀਂ। ਇਸੇ ਤਰ੍ਹਾਂ ਲਸਣ ਆ ਜਿਹੜਾ, ਲਸਣ ਦੇ ਵਿੱਚ ਕੁਝ ਗੁਣ ਨੇ, ਅਦਰਕ ਦੇ ਵਿੱਚ ਕੁਝ ਗੁਣ ਨੇ, ਐਲੋ ਆਯੁਰਵੇਦ ਆ ਜਿਹੜੀ ਉਹ ਇਹ ਜਿਹੀਆਂ ਚੀਜ਼ਾਂ ਨਾਲ ਡੀਲ ਕਰਦੀ, ਅਸੀਂ ਕਹਿ ਸਕਦੇ ਕੁਛ ਲਿਮਿਟੇਸ਼ਨ ਆ। ਇਵੇਂ ਜਿਹੜੀ ਨੈਚੁਰਲਪੈਥੀ ਆ ਜਾਂ ਖੁਰਾਕ ਦੇ ਨਾਲ ਬੰਦੇ ਦੇ ਸਰੀਰ ਨੂੰ ਠੀਕ ਕਰਨਾ, ਹੁਣ ਜੇ ਅਸੀਂ ਸਾਡੀ ਵਧੀਆ ਖੁਰਾਕ ਆ, ਹੌਲੀ ਹੌਲੀ ਇਨ ਦਾ ਲੌਂਗ ਰਨ ਸਾਡੀ ਬਾਡੀ ਜੇ ਵਧੀਆ ਖੁਰਾਕ ਲਵਾਂਗੇ ਠੀਕ ਰੁਕੋ, ਕਿਉਂਕਿ ਖੁਰਾਕ ਦੇ ਵਿੱਚ ਬੈਲੈਂਸ ਡਾਇਟ ਆ, ਪ੍ਰੋਟੀਨ ਉਹਦੀ ਉਹਦੇ ਵਿੱਚ ਹੋਊਗੀ, ਉਹਦੇ ਵਿੱਚ ਮਿਨਰਲਸ ਹੋਣਗੇ, ਵਿਟਾਮਿਨਸ ਹੋਣਗੇ, ਫੈਟ, ਕਾਰਬੋਹਾਈਡਰੇਟਸ, ਹੋਰ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹਦੇ ਨਾਲ ਸਰੀਰ ਠੀਕ ਰਹੂਗਾ। ਅਲਟੀਮੇਟਲੀ ਜਿਹੜੀ ਐਲੋਪੈਥੀ ਆ ਨਾ, ਮੈਂ ਨਹੀਂ ਕਹਿੰਦਾ ਐਲੋਪੈਥੀ ਗਲਤ ਆ, ਮਾਡਰਨ ਸਾਇੰਸ ਜਦੋਂ ਮੈਂ ਗੱਲ ਕਰਦਾ, ਮਾਡਰਨ ਸਾਇੰਸ ਇਜ਼ ਬੇਸਡ ਔਨ ਐਵੀਡੈਂਸ, ਪ੍ਰੂਫ ਤੇ ਐਵੀਡੈਂਸ ਤੇ ਆਧਾਰਿਤ ਆ ਮਾਡਰਨ ਸਾਇੰਸ। ਹੁਣ ਜਿਵੇਂ ਐਲੋਪੈਥੀ ਉਹਦੇ ਸਾਈਡ ਇਫੈਕਟ ਵੀ ਬੜੇ ਨੇ, ਪਰ ਹੁਣ ਇੱਕ ਬੰਦੇ ਦੀ ਕਿਸੇ ਕਾਰਨ ਕਰਕੇ ਉਹਦੀਆਂ ਆਰਟਰੀਜ਼ ਬਲੌਕ ਹੋ ਗਈਆਂ ਜੀ, ਉਹਨੂੰ ਹਾਰਟ ਅਟੈਕ ਹੋ ਰਿਹਾ, ਉਹ ਮਰਨ ਦੇ ਕਿਨਾਰੇ ਪਿਆ। ਹੁਣ ਉਸ ਵੇਲੇ ਫੌਰੀ ਇਲਾਜ ਤਾਂ ਭਾਈ ਉਹਦੀਆਂ ਆਰਟਰੀਜ਼ ਕਲੀਨ ਕਰਨਾ ਜਾਂ ਬਾਈਪਾਸ ਸਰਜਰੀ ਕਰਨਾ। ਜੇ ਉਸ ਵੇਲੇ ਕੋਈ ਕਵੇ ਵੀ ਭਾਈ ਇਹਨੂੰ 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 ਤੁਸੀਂ ਲਸਣ ਖਵਾਓ ਤੇ ਠੀਕ ਹੋ ਜਾਊ, ਉਦੋਂ ਨਹੀਂ ਉਹ ਠੀਕ ਹੁੰਦਾ, ਉਹ
ਮੈਂ ਆਪਣੀ ਗੱਲ ਕਰਾਂ ਜੀ ਹੁਣ
ਮੈਂ, ਹਾਂ ਮੈਂ ਤੁਹਾਨੂੰ ਵੀ ਵਕਤ ਦੇਣ ਲੱਗਿਆ, ਦੋ ਮਿੰਟ ਹੈ ਕਿ ਤੁਸੀਂ ਬੋਲ ਲਓ।
ਹਾਂਜੀ, ਤੇ ਇਹ ਗੱਲ ਕਿਉਂ, ਮੈਂ ਨਾ 2006 ਚ ਹਰਨੀਆਂ ਹੋਈਆਂ, ਮੈਂ ਜਿਮ ਜਾਂਦਾ, ਮੈਂ 96 ਚ ਕੈਨੇਡਾ ਆਇਆ, ਮੇਰੇ ਨਾਲ ਜਦੋਂ ਇੱਥੇ ਬਾਬਾ ਰਾਮਦੇਵ ਆਏ ਸੀਗੇ ਜੀ।
ਹੈਲੋ, ਬੋਲੋ, ਆਪਣੇ ਕੋਲ ਮਿੰਟ ਡੇਢ ਕੀ ਰਹਿ ਗਿਆ ਸਾਰਾ?
ਹਾਂਜੀ, ਤੇ ਉਹਨਾਂ ਨੇ ਮੈਂ ਟ੍ਰੀਟਮੈਂਟ ਕੀਤੇ, ਮੈਂ ਉਹਨਾਂ ਦੁਬਾਰਾ ਹੀ ਮਿਲਿਆ, ਕਹਿੰਦੇ ਹੋਰ ਚਾਰ ਦਵਾਈ ਖਾਓ ਠੀਕ ਹੋ, ਪਰ ਉਹ ਬਿਲਕੁਲ ਹੀ ਉਹਦੇ ਸਟਾਰਟਿੰਗ ਹੋਇਆ, ਪਰ ਉਹ ਕੰਟਰੋਲ ਨਹੀਂ ਸੀਗਾ ਇਹ ਹੋਈਆਂ। ਤੇ ਹੁਣ ਐਲੋਪੈਥੀ ਦਾ ਉਹ ਹੈ ਕਿ ਨਿੱਕੀ ਜੀ ਸਰ ਜੀ ਉਹਨਾਂ ਨੇ ਝੱਟ ਕਰਦੇ, ਪਰ ਉਹ ਬਹੁਤ ਦਾਅਵੇ ਕਰਦੀ ਉਹ ਠੀਕ ਨਹੀਂ ਸੀ ਜੀ ਹੋਈਆਂ ਉਹ ਵੀ, ਫਿਰ ਉਹਨਾਂ ਨੇ ਗਾਈਡ ਕੀਤਾ ਜੀ।
ਬਹੁਤ ਤੁਹਾਡੀ ਗੱਲ ਬਿਲਕੁਲ ਠੀਕ ਹੋ ਜਾਂਦੀਆਂ, ਕੁਛ ਨਹੀਂ ਠੀਕ ਹੁੰਦੀਆਂ, ਇਹ ਹੁਣ ਪਤਾ ਕੀ ਹੈ, ਬਹੁਤ ਬਿਮਾਰੀਆਂ ਇਹੋ ਜਿਹੀਆਂ ਜਿਹੜੀਆਂ ਐਲੋਪੈਥੀ ਦੀ ਦਵਾਈ ਤੁਸੀਂ ਲਈ ਜਾਓ ਉਹ ਫਿਰ ਵੀ ਨਹੀਂ ਠੀਕ ਹੁੰਦੀਆਂ। ਆਹ ਤੁਸੀਂ ਹਰਨੀਆਂ ਦੀ ਗੱਲ ਕੀਤੀ ਆ ਨਾ, ਹਰਨੀਆਂ ਜਿਹਨਾਂ ਨੂੰ ਜ਼ਿਆਦਾ ਹਰਨੀਆਂ ਹੁੰਦੀਆਂ ਨਾ, ਇੱਕ ਹੁਣ ਮਾਡਰਨ ਟੈਕਨੀਕ ਆਇਆ ਸੀ, ਉਹ ਅੰਦਰ ਦੇ ਅੰਦਰ ਨਾ ਇੱਕ ਜਾਲੀ ਪਾ ਦਿੰਦੇ ਸੀ, ਮੈਸ਼ ਕਹਿੰਦੇ ਸੀ ਉਹਨੂੰ, ਵੀ ਹਰਨੀਆਂ ਬਾਅਦ ਚ ਨਾ ਹੁਣ ਅੰਦਰੋਂ ਤੁਹਾਡੇ ਆਰਗਨ ਅੰਦਰ ਰਹਿਣ ਪੂਰੇ।
ਕੰਪਲੇਂਟ ਵੀ ਆਈ ਆ ਜੀ ਪਿੱਛੇ ਜੀ,
ਹਾਂਜੀ ਉਹਦੀ ਕੰਪਲੇਂਟ ਆ ਗਈ, ਉਹਦੇ ਸਾਈਡ ਇਫੈਕਟ ਵੀ ਇੰਨੇ ਨੇ, ਮਤਲਬ ਆਪਾਂ ਕਿਉਂਕਿ ਮੇਰਾ ਦਿਮਾਗ ਛੋਟਾ ਵੀਰ ਜੀ, ਇਹ ਡਾਕਟਰਾਂ ਦੀਆਂ ਗੱਲਾਂ ਨੇ, ਸਾਇੰਟਿਸਟ ਦੀਆਂ ਗੱਲਾਂ ਨੇ, ਹਨਾ, ਪਰ ਮੈਂ ਇੰਨੀ ਕੁ ਤੁਹਾਨੂੰ ਹਿੰਟ ਦੇਤੀ ਵੀ ਸਾਰੀਆਂ ਪੈਥੀਜ਼ ਆਪਣੇ ਆਪ ਦੇ ਵਿੱਚ ਮੁਕੰਮਲ ਨਹੀਂ, ਪਰ ਫਿਰ ਵੀ ਸਾਡੀ ਮਜਬੂਰੀ ਹੈ, ਸਾਨੂੰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਜੇ ਜਿਹਦਾ ਇਲਾਜ
ਵੱਧ ਕੇ ਆ ਯਾਰ ਦੇਖਦੇ ਹੋ, ਕਹਿੰਦੇ ਲੌਂਗ ਲਾ ਲਓ ਫਲਾਨਾ, ਕਿ ਤੁਸੀਂ ਲੱਖ ਲਾਈ ਜਾਓ ਤੁਹਾਨੂੰ ਥੋੜਾ ਮੋਟਾ ਆਰਾਮ ਆਜੂ, ਪਰ ਜਿੰਨਾ ਚਿਰ ਤੁਸੀਂ ਜਾਂਦੇ ਡੈਂਟਿਸਟ ਤੇ ਆਰਾਮ ਨਹੀਂ ਆਉਂਦਾ ਜੀ, ਮੈਂ ਤਾਂ ਪਤਾ ਨਹੀਂ ਇਹਨਾਂ ਦਾ। ਥੈਂਕ ਯੂ ਬ੍ਰਦਰ, ਥੈਂਕ ਯੂ,
ਮਿਹਰਬਾਨੀ ਮਿਹਰਬਾਨੀ, ਚੰਗੀਆਂ ਗੱਲਾਂ ਕੀਤੀਆਂ ਤੁਸੀਂ, ਪਰ ਇਹ ਆ ਵੀਰ ਜੀ ਅਲੱਗ ਅਲੱਗ ਪੈਥੀਜ਼ ਦੇ ਮਾਹਰ ਬੰਦਿਆਂ ਨਾਲ ਜੇ ਗੱਲ ਕੀਤੀ ਜਾਵੇ ਤਾਂ ਫਿਰ ਆਪਾਂ ਸਿੱਟ ਆਪਾਂ ਫਿਰ ਵੀ ਨਹੀਂ ਕੱਢ ਸਕਦੇ, ਕਿਉਂਕਿ ਜਦੋਂ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਆਪਾਂ ਇਹ ਤਾਂ ਕਹਿਤਾ ਵੀ ਦੂਜਿਆਂ ਕੋਲੇ, ਸਾਧਾ ਸੰਤਾਂ ਕੋਲੇ ਤਾਂ ਤੁਸੀਂ ਜਾਣਾ ਨਹੀਂ, ਫਿਰ ਫਿਰ ਬੰਦੇ ਨੇ ਆਪਣਾ ਇਲਾਜ ਪਾਈ ਨੈਚੁਰਲਪੈਥੀ ਨਾਲ, ਆਯੁਰਵੈਦਿਕ ਨਾਲ, ਕਈਆਂ ਨੂੰ ਹੋਮਿਓਪੈਥੀ ਨਾਲ ਆਰਾਮ ਆ ਜਾਂਦਾ। ਮੈਂ ਤੁਹਾਨੂੰ ਇੱਥੇ ਕਾਲਰ ਲਿਆ ਕੇ ਖੜੇ ਕਰ ਦੂੰ ਜਿਹਨਾਂ ਨੂੰ ਕਹਿੰਦੇ ਵੀ ਹੋਮਿਓਪੈਥੀ ਨੇ ਆਰਾਮ ਆਇਆ, ਦੂਜੇ ਪਾਸੇ ਐਲੋਪੈਥੀ ਵਾਲੇ ਕਹਿੰਦੇ ਹੋਮਿਓਪੈਥੀ 'ਚ ਦਵਾਈ ਨਹੀਂ ਹੁੰਦੀ ਗੀ। ਬਹੁਤ ਗੱਲਾਂ ਨੇ, ਇਹ ਬਾਕੀ ਇਹ ਹੈ ਜੀ ਐਲੋਪੈਥੀ ਨਾ ਹੀ ਅਸੀਂ ਐਲੋਪੈਥੀ ਮਾਡਰਨ ਯੁੱਗ ਦੇ ਵਿੱਚ ਰਹਿੰਦੇ ਹਾਂ, ਐਲੋਪੈਥੀ ਦੀਆਂ ਵੀ ਬਹੁਤ ਸਾਰੀਆਂ ਲਿਮਿਟੇਸ਼ਨਸ ਨੇ। ਐਲੋਪੈਥੀ ਨੂੰ ਤਾਂ ਫਾਰਮਾਸਿਟੀਕਲ ਇੰਡਸਟਰੀ ਨੇ ਮਤਲਬ ਇੰਨਾ ਕੁ ਐਲੋਪੈਥੀ ਨੂੰ ਯੂਜ਼ ਕਰਕੇ ਇੰਨਾ ਕੁ ਬੰਦੇ ਨੂੰ ਗੁਲਾਮ ਬਣਾ ਲਿਆ ਬਈ ਬੰਦੇ ਨੂੰ ਬਿਮਾਰੀ ਨਹੀਂ ਹੁੰਦੀ, ਦਵਾਈ ਬੰਦੇ ਨੂੰ ਖਵਾਈ ਜਾਂਦੇ ਆ, ਦਵਾਈ ਖਵਾਈ ਜਾਂਦੇ ਆ ਕਿਉਂਕਿ ਕਿਉਂਕਿ ਬਿਜ਼ਨਸ ਇੰਨਾ ਵੱਡਾ ਚੱਲ ਰਿਹਾ, ਉਹ ਦਵਾਈ ਤੋਂ ਸਾਈਡ ਇਫੈਕਟ ਫਿਰ ਉਹਦੀ ਹੋਰ ਦਵਾਈ। ਬੰਦਾ ਆਪਣੇ ਸਰੀਰ ਦਾ ਸਭ ਤੋਂ ਵੱਡਾ ਡਾਕਟਰ ਆਪ ਆ, ਤੇ ਡਾਕਟਰ ਦਾ ਕੰਮ ਹੁੰਦਾ ਬੰਦੇ ਨੂੰ ਓਨੀ ਦੇਰ ਤੱਕ ਦਵਾਈਆਂ ਦੇ ਕੇ ਜਿਉਂਦਾ ਰੱਖਣਾ ਜਿੰਨੀ ਦੇਰ ਤੱਕ ਬੰਦੇ ਦਾ ਅੰਦਰਲਾ ਸਿਸਟਮ ਉਹਨੂੰ ਠੀਕ ਨਹੀਂ ਕਰ ਦਿੰਦਾ। ਡਾਕਟਰ ਅਸਲ ਦੇ ਵਿੱਚ ਉਹ ਆ ਜਿਹੜਾ ਬੰਦੇ ਦੇ ਸਰੀਰ ਨੂੰ ਬੁੱਝਦਾ, ਭਾਵੇਂ ਉਹ ਕਿਸੇ ਮਰਜ਼ੀ ਪੈਥੀ ਨਾਲ ਲਿੰਕਡ ਹੋਵੇ, ਉਹਨੂੰ ਉਹਨੂੰ ਹੌਸਲਾ ਦਿੰਦਾ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ, ਉਹਦਾ ਇਮਿਊਨ ਸਿਸਟਮ ਨੂੰ ਤਕੜਾ ਕਰਦਾ, ਤੇ ਅਲਟੀਮੇਟਲੀ ਬੰਦੇ ਦੇ ਅੰਦਰਲੀ ਤਾਕਤ ਆ ਜਿਹੜੀ ਉਹਨੂੰ ਐਕਟੀਵੇਟ ਕਰਕੇ ਬਿਮਾਰੀ ਨੂੰ ਮਾਰਦਾ। ਅਸਲ ਡਾਕਟਰ ਤਾਂ ਉਹ ਆ, ਉਹਦੇ ਦਰਮਿਆਨ ਉਹਦੀ ਕਾਉਂਸਲਿੰਗ ਵੀ ਕਰ ਸਕਦਾ, ਉਹਨੂੰ ਦਵਾਈਆਂ ਵੀ ਦੇ ਸਕਦਾ, ਉਹਦੀਆਂ ਡੈਫੀਸ਼ੀਐਂਸੀਜ਼ ਵੀ ਚੈੱਕ ਕਰ ਸਕਦਾ, ਆਪਣੇ ਢੰਗ ਤਰੀਕੇ ਵਰਤ ਸਕਦਾ। ਹੁਣ ਮੈਂ ਨਹੀਂ ਕਹਿੰਦਾ ਕਿ ਐਲੋਪੈਥ ਵਾਲਾ ਅਸਲੀ ਡਾਕਟਰ ਆ, ਆਯੁਰਵੇਦ ਵਾਲਾ ਅਸਲੀ ਡਾਕਟਰ ਆ, ਹੋਮਿਓਪੈਥ, ਕਿਉਂਕਿ ਮੇਰੀ ਇਹ ਸਮਝ ਤੋਂ ਬਾਹਰ ਆ, ਮੇਰੀ ਮੇਰੀ ਜਿਹੜੀ ਸਮਝ ਆ ਬੜੀ ਸੀਮਤ ਆ, ਮੈਨੂੰ ਸਮਝ ਦੀ ਘਾਟ ਆ, ਇੰਨੀ ਜਾਣਕਾਰੀ ਬੰਦੇ ਨੂੰ ਹੋ ਨਹੀਂ ਸਕਦੀ ਕਿਉਂਕਿ ਮੇਰਾ ਕਿੱਤਾ ਨਹੀਂ ਇਹ, ਮੇਰਾ ਕਿੱਤਾ ਸਿਰਫ ਵਿਗਿਆਨ ਪੜ੍ਹਨਾ, ਤੇ ਵਿਗਿਆਨ ਕਹਿੰਦਾ ਵੀ ਜਿਹੜੀ ਚੀਜ਼ ਐਵੀਡੈਂਸ ਬੇਸਡ ਆ, ਜਿਹੜੀ ਚੀਜ਼ ਸਬੂਤ ਦੇ ਉੱਤੇ ਆਧਾਰਿਤ ਆ, ਉਹਨੂੰ ਠੀਕ ਕਹਿਣਾ। ਤੇ ਹੁਣ ਭਾਈ ਕਈ ਵਾਰੀ ਤਾਂ ਇਹ ਆ, ਹੁਣ ਕਹਿਣ ਨੂੰ ਤਾਂ ਇੱਥੋਂ ਤੱਕ ਵੀ ਲੋਕ ਕਹੀ ਜਾਂਦੇ ਵੀ ਜਿਹੜੀ ਕੀਮੋਥੈਰੇਪੀ ਦਿੱਤੀ ਜਾਂਦੀ ਹੈ, ਐਕਚੁਅਲੀ ਜੇ ਕੀਮੋਥੈਰੇਪੀ ਨਾਲ ਬਹੁਤ ਸਾਰੇ ਪੇਸ਼ੈਂਟ ਕੀਮੋਥੈਰੇਪੀ ਨਾਲ ਹੀ ਮਰ ਜਾਂਦੇ ਆ। ਹੁਣ ਕਹਿਣ ਨੂੰ ਤਾਂ ਇਹ ਵੀ ਕਹੀ ਜਾਂਦੇ ਵੀ ਕੋਰੋਨਾ ਵਾਇਰਸ, ਹਾਲਾਂਕਿ ਭਾਵੇਂ ਆਪਾਂ ਗੱਲ ਨਹੀਂ ਸੀ ਕਰਨੀ ਵੀ ਕੋਰੋਨਾ ਵਾਇਰਸ ਵਾਲੇ ਪੇਸ਼ੈਂਟ ਜਿਹਨਾਂ ਨੂੰ ਉਹ ਲਾਇਆ ਜਾਂਦਾ, ਵੈਂਟੀਲੇਟਰ ਲਾਇਆ ਜਾਂਦਾ, ਉਹਦੇ 'ਚ ਆਕਸੀਜਨ ਦਾ ਪ੍ਰੈਸ਼ਰ ਹੀ ਇੰਨਾ ਹੋ ਜਾਂਦਾ ਵੀ ਕੋਰੋਨਾ ਵਾਇਰਸ ਨਾਲ ਭਾਵੇਂ ਮਰੇ ਨਾ ਮਰੇ ਤੇ ਪਰ ਉਹਦੇ ਪ੍ਰੈਸ਼ਰ ਨਾਲ ਹੀ ਬੰਦਾ ਮਰ ਜਾਂਦਾ। ਖੈਰ ਜੀ, ਸਾਡਾ ਅੱਜ ਦਾ ਸਮਾਂ ਸਮਾਪਤ ਹੋ ਗਿਆ ਦੋਸਤੋ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ। ਮੇਰਾ ਨੰਬਰ ਹੈਗਾ 647-384-36 ਤੇ ਰਾਣਾ ਜੀ ਦਾ ਨੰਬਰ ਹੈਗਾ 905-915-84-84। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan aur mehfooz money transfer.
Muslim Welfare Canada has made a concerted effort to lead the fight against child labor, poverty and illiteracy in third world countries. Through the generous support of our donors, over 400 children, both girls and boys, receive free, good quality education. Help educate a needy child for just $1 a day or $30 per month. Donate generously. Call 1-866-754-3111 or visit mwcanada.org.
حکومت انٹیریو کا اعلان، ہماری احتیاطیں اور کوششیں بہتری لا رہی ہیں، درمیان میں فاصلہ اور میل ملاپ کی دوری، یہ احتیاط کارگر ثابت ہوئی ہے۔ اس وقت لازم ہے ہمت نہیں ہارنی، اس موذی بیماری کو بڑھنے سے روکنا ہے۔ اگر سفر بہت ضروری ہے، اپنے اور مسافروں کے درمیان 2 میٹر کا فاصلہ رکھیں، اپنے دوستوں، خاندان کے افراد اور کمیونٹی کو خطرے سے بچائیے، ساتھ دیجیے، زیادہ وقت گھر پہ گزاریں، ہمت نہ ہاریں، مضبوط رہیں، فرض نبھائیں۔ معلومات کے لیے ontario.ca/coronavirus اشتہار منجانب حکومت انٹیریو۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھدے نے کہ پراپرٹی کس کول جائے گی، کسٹڈی کس نوں ملے گی، تے زندگی دی سب تو پیاری دولت بچے کس کول رہن گے۔
SNS لوئرز کو انہاں سارے سوالاں دے جواب تے تہاڈے حق لے لڑن واسطے لیاقت ہے۔ اپنے حق جانن لئی یا سلان لین لئی اج ہی SNS لوئرز نوں کال کرو 416-655-2000۔
ہر طرف سناٹا ہے، سناٹے میں کچھ شور ہے،